ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀ ਆ ਕਥਾ ਕਹਾਣੀ ਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀ ਆ ਕਥਾ ਕਹਾਣੀ ਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮੇਲਾ ਗੁਰ ਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮੇਲਾ ਗੁਰ ਸਿੱਖ ਆਏ ਮੇਲਾ
ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਮਿਹਰਾਮਤ ਕੀਤੀ ਹੈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਦੇ ਪ੍ਰਵਾਹ ਉਹ ਵੀ ਆਪ ਜੀ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ। ਅੱਜ ਦੇ ਇਹ ਪਾਵਨ ਮੁੱਖ ਵਾਕ ਰਾਹੀਂ ਬਖਸ਼ਿਸ਼ ਹੋਏ ਅੰਮ੍ਰਿਤਮਈ ਬਚਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਸੇਵਾ ਤੇ ਸਿਮਰਨ ਦੇ ਮੁਜਸਮੇ ਦੀਨ ਦੁਨੀ ਦੇ ਥੰਮ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਪਾਵਨ ਸਰੋਵਰ ਅੰਮ੍ਰਿਤ ਗੁਰਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤਲੰਗ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 725 ਅਤੇ 726 ਤੇ ਸ਼ੋਭਨੀਕ ਹਨ। ਸ਼ਬਦ ਦੇ 22 ਬੰਦ ਹਨ, ਦੋ ਦੋ ਤੁਕਾਂ ਦਾ ਇੱਕ ਬੰਦ ਹੈ, ਇੱਕ ਰਹਾਓ ਵਾਲਾ ਜੋ ਸਾਰੇ ਹੀ ਸ਼ਬਦ ਦਾ ਸਾਂਝਾ ਜਿਸ ਵਿੱਚ ਕੇਂਦਰੀ ਭਾਵ ਹੈ ਉਹ ਕੇਵਲ ਸਤਿਗੁਰੂ ਜੀ ਨੇ ਇੱਕ ਤੁਕ ਉਚਾਰਨ ਕੀਤੀ ਹੈ। ਗਰੀਬ ਨਵਾਜ਼ ਜੀ ਇਸ ਪਾਵਨ ਗੁਰ ਸ਼ਬਦ ਦੇ ਦੁਆਰਾ ਸਾਨੂੰ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਣ ਵਾਸਤੇ ਪ੍ਰੇਰਨਾ ਕਰਦੇ ਨੇ ਜਿਹੜੇ ਗੁਰਸਿੱਖ ਗੁਰੂ ਦੇ ਅਨੁਸਾਰੀ ਹੋ ਕੇ ਮਨੁੱਖਾ ਜੀਵਨ ਨੂੰ ਸਫਲ ਬਣਾਉਂਦੇ ਹਨ। ਜਿਵੇਂ ਨਿਤਾ ਪ੍ਰਤੀ ਅਸੀਂ ਅਰਦਾਸ ਵਿੱਚ ਵੀ ਜਾਚਨਾ ਕਰਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਕਿਉਂਕਿ ਹਰ ਮਨੁੱਖ ਆਪਣੇ ਸੁਭਾਅ ਮੁਤਾਬਕ ਆਪਣੇ ਸੰਸਕਾਰਾਂ ਮੁਤਾਬਕ ਸੰਗਤ ਚਾਹੁੰਦਾ ਹੈ। ਜਿਵੇਂ ਇੱਕ ਜੂਆ ਖੇਡਣ ਵਾਲੇ ਨੂੰ ਜੁਆਰੀਆਂ ਦਾ ਇਕੱਠ ਚੰਗਾ ਲੱਗਦਾ ਹੈ, ਵਿਕਾਰੀ ਮਨੁੱਖ ਨੂੰ ਵਿਕਾਰੀਆਂ ਦੀ ਸੰਗਤ ਚੰਗੀ ਲੱਗਦੀ ਹੈ, ਨਸ਼ੇੜੀ ਮਨੁੱਖ ਨਸ਼ਈਆਂ ਵਿੱਚ ਜਾ ਕੇ ਬੈਠਣਾ ਪਸੰਦ ਕਰਦਾ, ਪਰ ਜਿਹੜੇ ਪ੍ਰਭੂ ਪਿਆਰੇ ਨੇ ਉਹ ਆਵਾਜ਼ ਮਾਰਦੇ ਨੇ ਸਾਜਨਾ ਸੰਤ ਆਓ ਮੇਰਾ, ਉਹ ਆਵਾਜ਼ ਮਾਰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉਹ ਆਵਾਜ਼ ਮਾਰਦੇ ਨੇ ਜਿਵੇਂ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਵਾਜ਼ ਮਾਰੀ ਹੈ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਇਹ ਪਾਵਨ ਤੁੱਕ ਰਹਾਓ ਵਾਲੀ ਤੁੱਕ ਹੈ ਜਿਸ ਵਿੱਚ ਸਤਿਗੁਰੂ ਜੀ ਬੜੇ ਹੀ ਪਿਆਰ ਨਾਲ ਉਹਨਾਂ ਗੁਰਸਿੱਖਾਂ ਨੂੰ ਆਵਾਜ਼ ਮਾਰਦੇ ਨੇ ਜਿਹੜੇ ਸਿੱਖ ਗੁਰੂ ਨੂੰ ਪਿਆਰੇ ਲੱਗਦੇ ਨੇ, ਕਿਉਂਕਿ ਸਿੱਖ ਤਾਂ ਅਸੀਂ ਸਾਰੇ ਹੀ ਹਾਂ, ਪਰ ਸਤਿਗੁਰੂ ਜੀ ਨੇ ਜੋ ਸਿੱਖ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਅੰਕਿਤ ਕੀਤੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਸੱਚਮੁੱਚ ਇਸ ਕਸਵੱਟੀ ਤੇ ਪੂਰਾ ਉਤਰਦਾ, ਜਿਹਦੀ ਨਿਤਾ ਪ੍ਰਤੀ ਦੀ ਇਹ ਕਰਨੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ, ਸਾਧ ਸੰਗਤ ਵੇ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣੰਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਜਿਹੜੇ ਗੁਰਸਿੱਖ ਸਤਿਗੁਰੂ ਦੇ ਦਰ ਤੇ ਪ੍ਰਵਾਨ ਨੇ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ, ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਕ ਝੱਕ ਆਵੇ ਜਾਈ। ਪਿਆਰੇ ਉਹ ਨੇ ਜਿਹੜੇ ਮਾਲਕ ਦੀ ਉਸਤਤ ਕਰਦੇ ਨੇ, ਇਹੀ ਕਾਰਨ ਕਿ ਸਤਿਗੁਰੂ ਸਾਹਿਬ ਜੀ ਦਾ ਆਗਮਨ ਪਹਿਲੇ ਜਾਮੇ ਵਿੱਚ ਵੇਖੀਏ ਤੇ ਬੇਦੀ ਕੁੱਲ ਵਿੱਚ ਹੋਇਆ, ਦੂਸਰੇ ਜਾਮੇ ਵਿੱਚ ਤੇਹਣ ਕੁੱਲ, ਤੀਸਰੇ ਜਾਮੇ ਵਿੱਚ ਭੱਲੇ, ਤੇ ਚੌਥੀ ਪੀੜ੍ਹੀ ਜਿਹੜੀ ਹੈ ਉਹ ਫਿਰ ਸੋਢੀ ਵੰਸ਼ ਆਉਂਦਾ, ਤੇ ਅੱਗੇ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਪਰ ਸਤਿਗੁਰੂ ਜੀ ਨੂੰ ਜਦੋਂ ਵੀ ਪੁੱਛਿਆ ਜਾਂਦਾ, ਸਤਿਗੁਰੂ ਜੀ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਵੱਧ ਕੌਣ ਪਿਆਰਾ, ਤੇ ਸਤਿਗੁਰਾਂ ਦਾ ਉੱਤਰ ਹੁੰਦਾ ਸੀ, ਮੇਰਾ ਜਿਹੜਾ ਸਿੱਖ ਹੈ ਉਹ ਮੈਨੂੰ ਪਿਆਰਾ ਲੱਗਦਾ, ਕਿਉਂਕਿ ਨਾਨਕ ਕੁੱਲ ਨਿੰਮਲ ਅਵਤਰਿਓ ਅੰਗਦ ਲੈਣੇ ਸੰਗ ਹੋ। ਇੱਕ ਤਾਂ ਦੁਨਿਆਵੀ ਕੁੱਲ ਹੈ, ਬੇਦੀ ਕੁੱਲ, ਤੇਹਣ ਕੁੱਲ, ਭੱਲੇ ਕੁੱਲ ਜਾਂ ਸੋਢੀ ਕੁੱਲ, ਪਰ ਇੱਕ ਕੁੱਲ ਹੈ ਗੁਰੂ ਦੀ ਕੁੱਲ, ਜਿਹੜਾ ਗੁਰੂ ਦੇ ਸਿਧਾਂਤ ਨੂੰ ਸਮਰਪਿਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਸਿੱਖ ਰੂਪੀ ਪੁੱਤਰ ਨੇ ਗੁਰੂ ਅੰਗਦ ਦੇਵ ਜੀ, ਅੱਗੇ ਸਿੱਖ ਰੂਪੀ ਪੋਤਰੇ ਨੇ ਧੰਨ ਗੁਰੂ ਅਮਰਦਾਸ ਜੀ, ਸਿੱਖ ਰੂਪੀ ਪੜਪੋਤਰੇ ਨੇ ਧੰਨ ਗੁਰੂ ਰਾਮਦਾਸ ਜੀ। ਤੇ ਜਦੋਂ ਵੀ ਕਿਤੇ ਗੁਰਸਿੱਖ ਪੁੱਛਦੇ ਸਤਿਗੁਰੂ ਜੀ ਜਿਹੜਾ ਪਿਆਰਾ ਹੋਵੇ, ਅਸੀਂ ਉਹਨੂੰ ਆਖਦੇ ਹਾਂ ਇਹ ਬੜਾ ਸਾਨੂੰ ਲਾਡਲਾ ਲੱਗਦਾ, ਇਹ ਬੜਾ ਸਾਨੂੰ ਇੰਝ ਲੱਗਦਾ ਜਿਵੇਂ ਸਾਡੀਆਂ ਅੱਖਾਂ ਦਾ ਤਾਰਾ ਹੋਵੇ, ਸਾਡੀ ਕੁੱਲ ਦਾ ਚਿਰਾਗ ਹੋਵੇ। ਤੁਹਾਡੀ ਕੁੱਲ ਦਾ ਚਿਰਾਗ, ਤੁਹਾਡੇ ਅੱਖਾਂ ਦਾ ਤਾਰਾ ਕੌਣ ਹੈ? ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਉੱਤਰ ਦਿਆ ਕਰਦੇ ਸਨ, ਮੈਨੂੰ ਸਭ ਤੋਂ ਪਿਆਰਾ, ਮੇਰੀਆਂ ਅੱਖਾਂ ਦਾ ਤਾਰਾ, ਮੇਰੇ ਘਰ ਦਾ ਚਿਰਾਗ, ਮੇਰਾ ਸਿੱਖ ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਹੈ, ਬਬਾਣੇ ਘਰ ਚਾਨਣ ਲਹਿਣਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਹਾ ਕਰਦੇ ਸਨ, ਸਿੱਖ ਸਮਾਨ ਅਵਰ ਨਹੀਂ ਨਾਤਾ, ਕਹਾਂ ਥੀ ਵੋ ਤੁਸ਼ ਮਠਿਆਈ ਜੋ ਸਿੱਖਣ ਕੇ ਕਾਮ ਨਾ ਆਈ। ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰੂ ਖੁਸ਼ੀ ਆਵੇ। ਗੁਰੂ ਤੇ ਸਿੱਖ ਦਾ ਸੰਬੰਧ ਹੀ ਇਸ ਤਰ੍ਹਾਂ ਦਾ ਹੈ ਜਿਵੇਂ ਮਾਤਾ ਪਿਤਾ ਦਾ ਤੇ ਬੱਚਿਆਂ ਦਾ ਪਿਆਰ। ਜਿਉਂ ਜਨਨੀ ਸੁਤ ਜਾਣ ਪਾਲਤੀ, ਰਾਖੈ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਿਰਾਸ, ਖਿਨ ਖਿਨ ਪੋਚਾਰ, ਤਿਉਂ ਗੁਰਸਿੱਖ ਸਤਿਗੁਰ ਰਾਖਦਾ ਹਰ ਪ੍ਰੀਤ ਪਿਆਰ। ਭਾਵ ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤ ਹੈ, ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦਾ ਤੇ ਗੁਰੂ ਪੁੱਤਰਾਂ ਦਾ ਇੱਕੋ ਜਿਹਾ ਪਿਆਰ ਜਦੋਂ ਵੇਖਿਆ ਤੇ ਗੁਰੂ ਕੀ ਬਾਣੀ ਵਿੱਚ ਇਹ ਸਿਧਾਂਤ ਅੰਕਿਤ ਵੀ ਕੀਤਾ, ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਸੋ ਸਤਿਗੁਰੂ ਜੀ ਉਹਨਾਂ ਗੁਰਸਿੱਖਾਂ ਨੂੰ ਪਿਆਰਾ ਕਹਿ ਕੇ ਸੰਬੋਧਨ ਕਰਦੇ ਨੇ। ਔਰ ਦਸਵੇਂ ਜਾਮੇ ਦੇ ਵਿੱਚ ਸਭ ਤੋਂ ਵੱਧ ਜਿਨ੍ਹਾਂ ਨਾਲ ਪਿਆਰ ਸੀ ਉਹਨਾਂ ਨੂੰ ਕਹਿ ਦਿੱਤਾ ਇਹ ਮੇਰੇ ਪੰਜ ਪਿਆਰੇ ਨੇ, ਫਾਈ ਬਿਲਵਡ। ਤੇ ਕਿੰਨਾ ਪਿਆਰ ਸੀ ਉਹਨਾਂ ਗੁਰਸਿੱਖਾਂ ਨਾਲ। ਗਰੀਬ ਨਵਾਜ਼ ਜੀ ਨੇ ਜਦੋਂ ਵੀ ਉਹਨਾਂ ਨੂੰ ਕੋਈ ਪੁੱਛਦਾ ਕਿ ਤੁਹਾਡਾ ਖਾਲਸੇ ਨਾਲ ਕਿੰਨਾ ਪਿਆਰ ਹੈ ਤੇ ਦੁਨਿਆਵੀ ਤੌਰ ਤੇ ਜੇ ਸਕੇ ਭਰਾ ਨਾਲ ਪਿਆਰ ਹੋਵੇ, ਸਕੀ ਭੈਣ ਪਿਆਰੀ ਲੱਗਦੀ ਹੋਵੇ, ਮਾਤਾ ਪਿਤਾ ਪਿਆਰੇ ਲੱਗਦੇ ਹੋਣ, ਤੇ ਵੇਖੋ ਇਸਲਾਮ ਅੰਦਰ ਉਹ ਸ਼ਬਦ ਦੀ ਵਰਤੋਂ ਕਰਦੇ ਨੇ ਭਾਈ ਜਾਨ, ਅੰਮਾ ਜਾਨ, ਅੱਬਾ ਜਾਨ। ਤੇ ਸਤਿਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ ਹੈ ਖਾਲਸਾ ਮੇਰੀ ਜਾਨ ਕੀ ਜਾਨ। ਕੇਵਲ ਜਾਨ ਨਹੀਂ, ਜਾਨ ਕੀ ਜਾਨ, ਭਾਵ ਇੰਨਾ ਪਿਆਰਾ ਗੁਰਸਿੱਖ ਹੈ ਸਤਿਗੁਰੂ ਨੂੰ। ਖਾਲਸਾ ਮੇਰੋ ਪਿੰਡ ਪ੍ਰਾਣ, ਜਿਵੇਂ ਪਿੰਡ ਸਰੀਰ ਦੇ ਵਿੱਚ ਪ੍ਰਾਣ ਹੁੰਦੇ ਨੇ, ਸਾਨੂੰ ਸਭ ਤੋਂ ਵੱਧ ਪ੍ਰਾਣ ਜਿੰਦ ਜਿਹੜੀ ਹੈ, ਜਾਨ ਜਿਹੜੀ ਹੈ ਉਹ ਪਿਆਰੀ ਲੱਗਦੀ ਹੈ। ਤੇ ਸਾਹਿਬ ਕਹਿੰਦੇ ਜਿਵੇਂ ਸਰੀਰ ਵਿੱਚ ਪ੍ਰਾਣ ਭਾਵ ਜਿੰਦ ਜਾਨ, ਇਸੇ ਤਰ੍ਹਾਂ ਖਾਲਸਾ ਮੇਰੋ ਪਿੰਡ ਪ੍ਰਾਣ, ਇੰਨਾ ਗੁਰਸਿੱਖ, ਇੰਨਾ ਮੇਰਾ ਖਾਲਸਾ ਮੈਨੂੰ ਪਿਆਰਾ ਲੱਗਦਾ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹ ਆਵਾਜ਼ ਮਾਰੀ ਹੈ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ, ਤੂੰ ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ, ਕਿਉਂਕਿ ਤੂੰ ਮੇਰੇ ਗੁਰੂ ਦਾ ਪਿਆਰਾ ਹੈ। ਤੈਨੂੰ ਵੇਖ ਕੇ ਮੈਨੂੰ ਗੁਰੂ ਚੇਤੇ ਆਉਂਦਾ ਹੈ, ਤੇ ਸੱਚਮੁੱਚ ਜਿਹਨੂੰ ਵੇਖ ਕੇ ਗੁਰੂ ਚੇਤੇ ਆਵੇ, ਸਾਹਿਬ ਕਹਿੰਦੇ ਸਦਾ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ। ਉਹੀ ਸਾਡੇ ਸੱਜਣ ਨੇ, ਉਹੀਓ ਸਾਡੇ ਮਿੱਤਰ ਨੇ, ਜਿਨ੍ਹਾਂ ਨੂੰ ਮਿਲ ਕੇ ਸਾਡੀ ਜ਼ਿੰਦਗੀ ਵਿੱਚੋਂ ਕਰਮ ਕਾਂਡ, ਵਹਿਮ ਭਰਮ, ਭੈੜੀ ਮੱਤ, ਦੁਬਧਾ ਦੂਰ ਹੋ ਜਾਵੇ, ਗੁਰਮਤ ਸਾਨੂੰ ਚੇਤੇ ਆਵੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੀ, ਉਹਨਾਂ ਨੂੰ ਹੀ ਮਿੱਤਰ ਕਿਹਾ, ਉਹਨਾਂ ਨੂੰ ਹੀ ਪਿਆਰੇ ਕਿਹਾ, ਉਹਨਾਂ ਨੂੰ ਹੀ ਸੱਜਣ ਕਿਹਾ। ਕਿਉਂ ਉਹ ਪਿਆਰੇ ਨੇ, ਕਿਉਂ ਉਹਨਾਂ ਵਿੱਚ ਮਿਲ ਕੇ ਰਹਿਣਾ ਚਾਹੀਦਾ, ਕਿਉਂ ਉਹਨਾਂ ਨੂੰ ਆਖਿਆ ਤੂੰ ਆ ਕੇ ਮਿਲ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਗੁਰਸਿੱਖ ਮਿਲਿਆ ਪਾਪ ਪਨਿੱਠਾ। ਗੁਰੂ ਨਾਲ ਜੁੜਿਆ ਹੋਇਆ ਸਿੱਖ ਮਿਲ ਪਵੇ ਤੇ ਜੀਵਨ ਵਿੱਚੋਂ ਪਾਪ ਖਤਮ ਹੋ ਜਾਂਦੇ ਨੇ। ਉਹ ਜਦੋਂ ਬਲਹਾਰ ਜਾਂਦੇ ਨੇ ਤੇ ਉੱਥੇ ਵਰਣਨ ਕਰਦੇ ਨੇ, ਬਲਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿੱਠਾ, ਬਲਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਹਿਠਾ, ਬਲਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ, ਬਲਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ, ਬਲਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾ, ਗੁਰਸਿੱਖ ਮਿਲਿਆ ਪਾਪ ਪਨਿੱਠਾ। ਗੁਰਸਿੱਖਾਂ ਦੀ ਸੰਗਤ ਮਿਲ ਜਾਵੇ ਤੇ ਬੜੇ ਬੜੇ ਪਾਪ ਜਿਹੜੇ ਨੇ ਉਹ ਦਗਧ ਹੋ ਜਾਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਵੀ ਬੜੀ ਨਿਮਰਤਾ ਦੇ ਨਾਲ ਉਹਨਾਂ ਗੁਰਸਿੱਖਾਂ ਦੀ ਸੰਗਤ ਬਾਰੇ ਬਚਨ ਉਚਾਰਨ ਕਰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਏਡਾ ਵੱਡਾ ਮਰਤਬਾ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ। ਆਓ ਸ਼ਬਦ ਲੰਬੇਰਾ ਹੈ, ਬੜੇ ਪਿਆਰ ਸਹਿਤ ਪਾਵਨ ਗੁਰ ਸ਼ਬਦ ਦੀ ਜੋ ਵਿਆਖਿਆ ਹੈ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ।
ਇਹ ਪਾਵਨ ਅੰਮ੍ਰਿਤਮਈ ਬਚਨ ਤਿਲੰਗ ਰਾਗ ਅੰਦਰ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ।
ਹਰ ਕੀ ਆ ਕਥਾ ਕਹਾਣੀ ਆ ਗੁਰਮੀਤ ਸੁਣਾਈਆ।
ਸਾਹਿਬ ਜੀ ਕਹਿ ਰਹੇ ਨੇ ਹੇ ਗੁਰਸਿੱਖ ਹੇ ਪਿਆਰੇ ਤੂੰ ਆ ਕੇ ਮਿਲ, ਕਿਉਂ क्योंकि आ मैं तैनू दसा मेरे गुरु मित्र ने मैनू हरी दियां परमेशर दियां जिहड़ियां कथा कहानियां ने उह सुणाईयां ने क्योंकि इन्हां कथा कहानियां दा केवल गुरु नू पता है परमेशर कै द्वारे जे होए बतीतै सो नानक आख सुणावै जो मालक दे दर ते वरदा है जो मालक दी वडियाई है इह गुरु जाणदा करते की मित करता जाणै कै जाणै गुरसूरा जां परमेशर आप जाणदा ते जां गुरु सूरमा जाणदा होर कोई नहीं जाणदा इस करके जो गुरबाणी रूपी कथा है ये गुरु ने सानू सुनाई है प्रचारक कथावाचक अगे गुरु की सुनाई हुई इस कथा की कथा करने वाले ने इसलिए साहब कहिंदे ने कि मैं उस गुरु तो सदा बलहार जावां कुरबान जावां जिन हर की हर कथा सुनाई गुरु ग्रंथ साहब जी की जिहड़ी बाणी है ये उस परमेशर की कथा है उस परमेशर के दर दियां बातां ने ये सानू गुरु ने सुनाईया ने अगे इहदी व्याख्या करन वाले व्याख्याकार हो सकदे ने क्योंकि ये गल तां इस करके बार बार कहनी पैंदी कि अज जो नकली दंभी पखंडी लोग ने जिन्हां ने बड़े बड़े अपने स्थान चला रखे ने वो कई बार जदों गुरबाणी दे अर्थ करके सुणाउंदे ने ते कहिंदे ने भी तुसीं सानू ही गुरु मन्नो वेखो बाणी विच लिखिया होया है कि जिहड़ी हरि परमात्मा की कथा है वह गुरु सुना सकदा है बिल्कुल सच है सचा गुरु सुना सकता है बाकी उस कथा की कथा करने वाले ने उस कथा की व्याख्या अगे सुना वाले ने जिमें एक पति अपनी पत्नी नू चिट्ठी लिखता है तो उहदे विच लिखता है मेरी प्यारी पत्नी मैं इत्थे ठीक ठाक हाँ तो जदों वह पत्नी किसी नू बेनती करती है भी मेरे वीर आ मैनू चिट्ठी पढ़ के सुनाई तो भावें चिट्ठी पढ़ के सुनाउन वाला ये कह रहा है कि मेरी प्यारी पत्नी मैं इत्थे ठीक ठाक हाँ पर चिट्ठी पढ़ के सुनाउन वाला पति नहीं है वह सुनाउन वाला है वह सुना रहा है भी जिन्हें ये चिट्ठी लिखी है ना वह तेरा पति है तो वह कह रहा मैं इत्थे ठीक ठाक है बस अज दंभी पखंडी जेड़े ने वह चिट्ठी पढ़न वाले तो दावा यह करते ने भी असी पति हाँ इस करके अनर्थ होया संसार विच इस करके पाप ते दंभ वध्या ते लोक भी जेड़े ने अंधी रईयत ज्ञान विहूणी जां परजा अंधी ज्ञान बिन कूड़क सत मुखों अलाई वह भी वेखो वेखी भेड़ चाल की तरह पखंडियां दंभियां दे मगर लग जांदे ने पर गरीब नवाज जी ने दस्या भी जेड़ा सच्चा सतगुरु है ना जिहदी एक मिकता है परमेशर दे नाल उस सच्चे सतगुरु ने सानू हरी परमात्मा दियां कथा ते कहानियां सुनाईया ने क्योंकि गुरु एक साडा ऐसा मित्र है वह परमात्मा दे दर दियां गल्लां ते उस शह दियां बातां सानू सुनाउण वाला है इसे करके गुरु नानक साहब जी ने स्पष्ट कीता है कि मैं शह कियां गल्लां दर कियां बातां आखण वास्ते आया गुरसिखो जिहड़ियां बातां मैं तुहानू सुनाईया ने ना गुरु दियां कहो नानक करते कियां बातां तुसीं वी वह बातां कहो तुसीं वी उस परमात्मा दियां जो सिफत सलाह दियां कथा कहानियां ने ओ मिल के करना करो
बलहारी गुरे अपने गुर को बल जाइया
इस करके मैं अपने गुरु तो बलहार सदके जावां बार बार फिर गुरु तो सदके जाना चाहिए भाव जिहड़े भी जीव गुरु दे अनुसारी हो जांदे ने ओ गुरु तो बलहार जांदे ने सब तो पहला परमेशर तो बलहार जाण बारे क्या बल तिस बापै जिन हो जाया उस तो बाद गुरु तो बलहार जाना है क्योंकि गुरु दियां कथा कहानियां मनुख नू देवता बनाउण वालियां ने बाबाणियां कहानियां पुत सपुत करेन बलहारी गुर अपने दिहाड़ी सदवार जिन मानस ते देवते किए करत ना लागी बार सब कहिंदे गुरु तो बलहार जा जिहड़ा आप भी बंधन रहत है तैनू भी मुक्त करन वाला ऐसे गुर को बल बल जाइए आप मुक्त मोहे तारे इसलिए ऐसे गुरु तो सदा बलहार जाना चाहिए
आए मेला गुर सिख आए मेला तू मेरे गुरु के प्यारे
हे गुर सिख तू मेरे गुरु दा प्यारा सिख है आ तू मैनू मिल ਤੇ ਆਪਾਂ ਮਿਲ ਕੇ ਗੁਰੂ ਦੀਆਂ ਕਥਾ ਕਹਾਣੀਆਂ ਕਰੀਏ, ਉਸ ਪਰਮੇਸ਼ਰ ਦੀਆਂ ਜੋ ਸਿਫਤ ਸਲਾਹ ਵਾਲੀਆਂ ਬਾਤਾਂ ਹਨ ਉਹ ਸਾਂਝੀਆਂ ਕਰੀਏ।
ਰਹਾਓ,
ਰਹਾਓ ਦਾ ਭਾਵ ਹੈ ਠਹਿਰਾਓ, ਵਿਸ਼ਰਾਮ, ਕਿ ਇਸ ਪਾਵਨ ਤੁਕ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਅੰਤਰੀ ਭਾਵ ਅੰਕਿਤ ਕੀਤਾ ਹੈ।
ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ।
ਹਰੀ ਪਰਮੇਸ਼ਰ ਦੇ ਗੁਣ ਗਾਉਣੇ ਇਹ ਪਰਮੇਸ਼ਰ ਨੂੰ ਭਾਉਂਦੇ ਨੇ, ਤੇ ਇਹ ਪ੍ਰਾਪਤ ਜਿਹੜੇ ਨੇ ਗੁਰੂ ਤੋਂ ਹੁੰਦੇ ਨੇ। ਗੁਰੂ ਦੇ ਰਾਹੀਂ ਹੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਤੋਂ ਬਿਨਾਂ ਟਿਕਦਾ ਨਹੀਂ, ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਦਾ ਜੋ ਪ੍ਰਕਾਸ਼ ਹੈ ਉਹ ਵੀ ਗੁਰੂ ਵਰਗੇ ਹਿਰਦੇ ਤੋਂ ਬਿਨਾਂ ਟਿਕਣਾ ਨਹੀਂ, ਤੇ ਗੁਰੂ ਨੂੰ ਮਿਲ ਕੇ ਹੀ ਹਿਰਦਾ ਜਿਹੜਾ ਉਹ ਸਵਾਰਿਆ ਜਾ ਸਕਦਾ ਹੈ। ਗੁਰੂ ਦੇ ਰਾਹੀਂ ਹੀ ਪਰਮਾਤਮਾ ਦਾ ਜਲਵਾ ਦੇਖਿਆ ਜਾ ਸਕਦਾ ਹੈ, ਜਲਵਾ ਸਹਾਰਿਆ ਜਾ ਸਕਦਾ ਹੈ, ਮਾਲਕ ਦੇ ਗੁਣ ਗਾਏ ਜਾ ਸਕਦੇ ਨੇ। ਜਿਵੇਂ ਸੂਰਜ ਵੱਲ ਅਸੀਂ ਸਿੱਧਾ ਨਹੀਂ ਵੇਖ ਸਕਦੇ, ਸੂਰਜ ਨੂੰ ਕਿਰਨਾਂ ਰਾਹੀਂ ਮਾਣਿਆ ਜਾਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਗੁਣ ਪਰਮਾਤਮਾ ਰੂਪੀ ਸੂਰਜ ਦੀਆਂ ਕਿਰਨਾਂ ਨੇ, ਤੇ ਗੁਣ ਗਾਉਣ ਵਾਲਾ ਇੱਕ ਦਿਨ ਗੁਣੀ ਦਾ ਰੂਪ ਬਣ ਜਾਂਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਨਾਨਕ ਹਰ ਗੁਣ ਗਾਏ, ਅਲੱਖ ਪ੍ਰਭ ਲਾਖੀਐ। ਜਿਹੜਾ ਪ੍ਰਭੂ ਲਖਿਆ ਨਹੀਂ ਜਾਂਦਾ ਉਹ ਗੁਣ ਗਾ ਗਾ ਕੇ ਸਾਨੂੰ ਪ੍ਰਾਪਤ ਹੁੰਦਾ ਹੈ, ਉਹਦੇ ਗੁਣ ਹੀ ਉਹਦੀਆਂ ਵਡਿਆਈਆਂ, ਉਹਦੀ ਸਿਫਤ ਸਲਾਹ ਹੈ।
ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ।
ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ, ਹੇ ਭਾਈ ਉਹਨਾਂ ਤੋਂ ਵਾਰ 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 ਨੇ ਬਲਹਾਰ ਨੇ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ ਹੈ।
ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹਉ ਵਾਰੀ।
ਜਿਨ੍ਹਾਂ ਨੇ ਮੇਰਾ ਪਿਆਰਾ ਸਤਿਗੁਰੂ ਦੇਖਿਆ ਭਾਵ ਸਤਿਗੁਰੂ ਦੇ ਦਰਸ਼ਨ ਕੀਤੇ ਨੇ, ਮੈਂ ਉਹਨਾਂ ਤੋਂ ਵਾਰ ਨੇ ਜਾਵਾਂ, ਬਲਹਾਰੀ ਜਾਵਾਂ, ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਜਾ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ।
ਗੁਰ ਕੀ ਕੀਤੀ ਚਾਕਰੇ ਤਿੰਨ ਸਦ ਬਲਹਾਰੀ।
ਇਹਨਾਂ ਨੇ ਗੁਰੂ ਦੀ ਬੰਦਗੀ ਰੂਪੀ ਚਾਕਰੀ ਕੀਤੀ ਹੈ, ਪਰਮਾਤਮਾ ਦੀ ਸਿਫਤ ਸਲਾਹ ਰੂਪੀ ਚਾਕਰੀ। ਸਾਹਿਬ ਕਹਿੰਦੇ ਉਹਨਾਂ ਤੋਂ ਸਦਾ ਬਲਹਾਰ ਜਾਣਾ ਚਾਹੀਦਾ ਜਿਹੜੇ ਸੱਚਮੁੱਚ ਗੁਰੂ ਕੇ ਪਰਮੇਸ਼ਰ ਦੇ ਚਾਕਰ ਬਣ ਕੇ ਬੰਦਗੀ ਰੂਪੀ ਚਾਕਰੀ ਕਰਦੇ ਨੇ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਕਿ ਜਦੋਂ ਮਨੁੱਖ ਚਾਕਰੀ ਕਰਦਾ ਤੇ ਉਹਦੇ ਇਵਜ ਵਿੱਚ ਉਹਨੂੰ ਤਨਖਾਹ ਮਿਲਦੀ, ਰੋਜ਼ੀਨਾ ਮਿਲਦਾ, ਮਹੀਨਾ ਮਿਲਦਾ, ਦਿਹਾੜੀ ਮਿਲਦੀ ਹੈ, ਤੇ ਸਾਹਿਬ ਨੇ ਵੀ ਸਾਨੂੰ ਇਸ਼ਾਰੇ ਮਾਤਰ ਸਮਝਾਇਆ ਕਿ ਪਰਮਾਤਮਾ ਸਾਨੂੰ ਰੋਜ਼ ਸਵਾਸਾਂ ਰੂਪੀ ਸਾਨੂੰ ਰੋਜ਼ੀਨਾ, ਸਵਾਸਾਂ ਰੂਪੀ ਸਾਨੂੰ ਵਜੋਂ ਤਨਖਾਹ ਦੇ ਰਿਹਾ, ਇਸ ਕਰਕੇ ਚਾਕਰੀ ਬੰਦਗੀ ਵੀ ਉਹਦੀ ਕਰਨੀ ਚਾਹੀਦੀ ਹੈ। ਇਹ ਨਾ ਹੋਵੇ ਕਿ ਸਵਾਸਾਂ ਰੂਪੀ ਤਨਖਾਹ ਅਸੀਂ ਪਰਮਾਤਮਾ ਤੋਂ ਲੈ ਰਹੇ ਹਾਂ ਤੇ ਬੰਦਗੀ ਰੂਪੀ ਚਾਕਰੀ ਕਿਸੇ ਅਲਪ ਸ਼ਕਤੀ ਦੀ ਆਪਾਂ ਕਰਦੇ ਹੋਈਏ। ਜੇ ਮਾਲਕ ਦੇ ਗੁਣ ਗਾਵਾਂਗੇ, ਮਾਲਕ ਦੀ ਵਡਿਆਈ ਕਰਾਂਗੇ, ਇਹ ਮਾਲਕ ਦੀ ਚਾਕਰੀ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਸਪਸ਼ਟ ਕੀਤਾ, ਵਜੋਂ ਸਾਹਿਬ ਕਾ ਸੇਵ ਬਰਾਨੀ। ਮਹਾਨ ਕੋਸ਼ ਦੇ ਅੰਦਰ ਵਜੋਂ ਦੇ ਅਰਥ ਪੜ੍ਹੋ, ਵਜੋਂ ਦਾ ਅਰਥ ਹੁੰਦਾ ਤਨਖਾਹ, ਜਿਹੜੀ ਸਾਨੂੰ ਪਰਮਾਤਮਾ ਇੱਕ ਇੱਕ ਸਵਾਸ ਕਰਕੇ ਰਾਸ ਪੂੰਜੀ ਧਨ ਬੜਾ ਵੱਡਾ ਸਰਮਾਇਆ ਦੇ ਰਿਹਾ। ਅਸੀਂ ਚਾਕਰੀ ਵੀ ਉਹਦੀ ਕਰਨੀ, ਪਰ ਜਦੋਂ ਸੇਵ ਬੰਦਗੀ ਕਿਸੇ ਹੋਰ ਦੀ ਕੀਤੀ ਜਾਵੇ ਤੇ ਸਵਾਸਾਂ ਰੂਪੀ ਖਜ਼ਾਨਾ ਮਾਲਕ ਦਾ ਅਸੀਂ ਮਾਣਦੇ ਹੋਈਏ ਤੇ ਸਾਹਿਬ ਕਹਿੰਦੇ ਬੜਾ ਵੱਡਾ ਗੁਨਾਹ ਹੋ ਜਾਂਦਾ ਹੈ। ਵਜੋਂ ਸਾਹਿਬ ਕਾ ਸੇਵ ਬਰਾਨੀ, ਇਸ ਕਰਕੇ ਸੇਵਾ ਭਗਤੀ ਵੀ ਚਾਕਰੀ ਵੀ ਉਹਦੀ ਕਰਨੀ, ਤੇ ਜਿਹਨੇ ਸੱਚਮੁੱਚ ਗੁਰੂ ਦੀ ਪਰਮੇਸ਼ਰ ਦੀ ਚਾਕਰੀ ਕੀਤੀ ਸਾਹਿਬ ਕਹਿੰਦੇ ਉਹ ਤੋਂ ਮੈਂ ਸਦਾ ਬਲਹਾਰ ਜਾਵਾਂ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ।
ਇਹ ਹਰੀ ਪਰਮਾਤਮਾ ਜੀ, ਤੁਹਾਡਾ ਜਿਹੜਾ ਨਾਮ ਹੈ ਉਹ ਦੁੱਖਾਂ ਨੂੰ ਮੇਟਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸਮੁੱਚੀ ਬਾਣੀ ਦੁੱਖ ਭੰਜਨ ਹੈ, ਕਿਉਂਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੇ ਜਦੋਂ ਕੋਈ ਸਾਨੂੰ ਦੋ ਚਾਰ ਸ਼ਬਦਾਂ ਦਾ ਸੰਗ੍ਰਹਿ ਕਰਕੇ ਕਵੇ ਵੀ ਆਹ ਦੁੱਖ ਭੰਜਨ ਹੈ, ਤੇ ਸਿਆਣਾ ਗੁਰਸਿੱਖ ਕਵੇਗਾ ਨਹੀਂ, ਸਮੁੱਚੀ ਬਾਣੀ ਦੁੱਖ ਭੰਜਨ ਹੈ। ਜਿਹੜੀ ਮਰਜ਼ੀ ਬਾਣੀ ਪੜ੍ਹ ਲਵੋ, ਸਾਰੀ ਬਾਣੀ ਸਾਡੇ ਦੁੱਖਾਂ ਦਾ ਨਾਸ਼ ਕਰਦੀ ਹੈ, ਸਾਨੂੰ ਸੁੱਖ ਪ੍ਰਦਾਨ ਕਰਦੀ ਹੈ। ਉਹ ਸੁੱਖ ਜਿਹੜੇ ਹਲਤ ਪਲਤ ਦੀ ਸੀਮਾ ਤੋਂ ਪਰੇ ਨੇ, ਉਹ ਸੁੱਖ ਜਿਹੜੇ ਅਵਿਨਾਸ਼ੀ ਸੁੱਖ ਨੇ, ਜਿਹੜੇ ਵੱਡੇ ਵੱਡੇ ਦੁੱਖਾਂ ਦੇ ਵਿੱਚ ਵੀ ਮਨੁੱਖ ਨੂੰ ਸੁਖੀ ਰੱਖਦੇ ਨੇ, ਆਰਿਆਂ ਹੇਠ ਵੀ ਰੰਬੀਆਂ ਨਾਲ ਜਦੋਂ ਖੂਪਰ ਲੱਥਦੇ ਨੇ ਉਦੋਂ ਵੀ, ਜਦੋਂ ਨੀਹਾਂ ਦੇ ਚਿਣੇ ਜਾਣ, ਜਦੋਂ ਸੱਚਮੁੱਚ ਬਾਬਰ ਦੀ ਹਵਾ ਲਾਤ ਜਾਂ ਠੰਡਾ ਬੁਰਜ ਆਵੇ, ਚਾਹੇ ਚਮਕੌਰ ਦੀ ਗੜੀ ਆਵੇ, ਉਹ ਸੁੱਖ ਉਸ ਵੇਲੇ ਵੀ ਕਾਇਮ ਰਹਿੰਦੇ ਨੇ, ਕਿਉਂਕਿ ਪਰਮਾਤਮਾ ਦਾ ਨਾਮ ਜਪ ਜਪ ਕੇ ਵੱਡਾ ਦੁੱਖ ਜਿਹੜਾ ਉਹ ਮਿਟ ਜਾਂਦਾ, ਨਿੱਕੇ ਨਿੱਕੇ ਦੁੱਖ ਪੂੰਦੇ ਨਹੀਂ, ਪ੍ਰਭੂ ਨੂੰ ਸਿਮਰ ਕੇ ਵੱਡਾ ਸੁੱਖ ਆ ਜਾਂਦਾ, ਅਤੇ ਉਸ ਸੁੱਖ ਦੇ ਸਾਹਮਣੇ ਦੁੱਖ ਫਿਰ ਦੁੱਖ ਜਾਪਦੇ ਹੀ ਨਹੀਂ। ਹੁਣ ਅਸੀਂ ਪਰਮਾਤਮਾ ਨੂੰ ਜ਼ਿੰਦਗੀ ਵਿੱਚੋਂ ਵਿਸਾਰ ਕੇ ਵੱਡਾ ਦੁੱਖ ਆਪਣੀ ਜ਼ਿੰਦਗੀ ਵਿੱਚ ਲੈ ਆਉਂਦੇ ਹਾਂ, ਕਿਉਂਕਿ ਦੁੱਖ ਤੱਦੇ ਜਾਂ ਵਿਸਰ ਜਾਵੇ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਅਤੇ ਫਿਰ ਨਿੱਕੇ ਨਿੱਕੇ ਸੁੱਖ ਅਸੀਂ ਆਪਣੀਆਂ ਸਹੂਲਤਾਂ ਲਈ ਜਦੋਂ ਪੈਦਾ ਕਰਦੇ ਹਾਂ ਤਾਂ ਉਹ ਸੁੱਖ ਵਿੱਚ ਹੀ ਰੁਲ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਬੜਾ ਵੱਡਾ ਹੁੰਦਾ। ਸਿਆਣਿਆਂ ਨੇ ਇੱਕ ਨੁਕਤਾ ਦਿੱਤਾ ਵੀ ਜਿਵੇਂ ਮਿੱਟੀ ਅਤੇ ਪਾਣੀ ਹੈ, ਜੇ ਪਾਣੀ ਦੀ ਮਿਕਦਾਰ ਵੱਧ ਜਾਵੇ ਤਾਂ ਮਿੱਟੀ ਚਮਕਣ ਲੱਗ ਪੈਂਦੀ, ਅਤੇ ਜੇ ਮਿੱਟੀ ਦੀ ਮਿਕਦਾਰ ਵੱਧ ਗਈ ਤਾਂ ਉਹਨੇ ਪਾਣੀ ਨੂੰ ਵੀ ਚਿੱਕੜ ਬਣਾ ਦੇਣਾ। ਇਸ ਕਰਕੇ ਜਿਹੜਾ ਵੱਡਾ ਦੁੱਖ ਹੈ ਨਾ ਪਰਮਾਤਮਾ ਦੇ ਵਿਛੋੜੇ ਦਾ, ਉਹ ਸਾਡੇ ਸੁੱਖਾਂ ਨੂੰ ਵੀ ਦੁੱਖ ਬਣਾ ਦਿੰਦਾ, ਅਤੇ ਜਦੋਂ ਪਰਮਾਤਮਾ ਨੂੰ ਮਿਲ ਕੇ ਵੱਡਾ ਸੁੱਖ ਆ ਜਾਵੇ ਤਾਂ ਨਿੱਕੇ ਨਿੱਕੇ ਦੁੱਖ ਰੁਲ ਜਾਂਦੇ ਨੇ। ਉਹ ਬੜਾ ਵੱਡਾ ਸੁੱਖ ਪੈਦਾ ਕਰਨ ਵਾਲਾ ਹੈ, ਕਿਉਂਕਿ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਹੇ ਹਰੀ ਪਰਮਾਤਮਾ ਜੀ, ਤੇਰਾ ਜਿਹੜਾ ਨਾਮ ਹੈ ਸਿਮਰਨ ਹੈ, ਇਹ ਦੁੱਖਾਂ ਨੂੰ ਮਿਟਾਉਣ ਵਾਲਾ ਹੈ।
ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ।
ਪਰ ਇਹ ਨਾਮ ਗੁਰੂ ਦੀ ਸੇਵਾ ਭਗਤੀ ਕੀਤਿਆਂ, ਗੁਰੂ ਦੀ ਸ਼ਰਨ ਵਿੱਚ ਪਿਆ ਮਿਲਦਾ, ਕਿ ਇਸ ਨਾਮ ਸਿਮਰਨ ਦੇ ਦੁਆਰਾ ਹੀ ਜਦੋਂ ਗੁਰੂ ਦੇ ਅਨੁਸਾਰੀ ਜੀਵ ਹੁੰਦਾ ਤੇ ਫਿਰ ਇਹਦਾ ਨਿਸਤਾਰਾ ਭਾਵ ਪਾਰ ਉਤਾਰਾ ਹੋ ਜਾਂਦਾ। ਪਰਮੇਸ਼ਰ ਦਾ ਨਾਮ ਜਪ ਕੇ ਹੀ ਮਨੁੱਖ ਭਾਵ ਸਾਗਰ ਤੋਂ ਪਾਰ ਹੁੰਦਾ ਹੈ।
ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ।
ਜਿਹੜੇ ਵੀ ਪ੍ਰਭੂ ਦੇ ਦਾਸ, ਜਿਹੜੇ ਮਨੁੱਖ, ਜਿਹੜੇ ਜੀਵ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਕਬੂਲ ਹੁੰਦੇ ਹਨ।
ਨਿਵਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।
ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚੌਥੇ ਵਾਰਸ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਇਹ ਨਾਨਕ ਉਹਨਾਂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ, ਭਾਵ ਗੁਰੂ ਰਾਮਦਾਸ ਸਾਹਿਬ ਜੀ ਵੀ ਆਪਣਾ ਆਪ ਉਹਨਾਂ ਤੋਂ ਘੋਲ ਘਮਾਉਂਦੇ ਨੇ। ਤਿੰਨ ਵਿੱਟੋ ਨਾਨਕ ਵਾਰਿਆ, ਕਹਿਣ ਲੱਗੇ ਮੈਂ ਨਾਨਕ ਵੀ ਉਹਨਾਂ ਤੋਂ ਆਪਣਾ ਆਪ ਕੁਰਬਾਨ ਕਰਾਂ ਤੇ ਸਦਾ ਸਦਾ ਉਹਨਾਂ ਤੋਂ ਬਲਹਾਰ ਜਾਵਾਂ।
ਸਾ ਹਰ ਤੇਰੇ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਇਹ ਪ੍ਰਭੂ ਜੀ ਉਹੀ ਤੇਰੀ ਅਸਲ ਵਿੱਚ ਉਸਤਤੀ ਹੈ, ਵਡਿਆਈ ਹੈ, ਜਿਹੜੀ ਤੈਨੂੰ ਭਾ ਜਾਂਦੀ ਹੈ, ਭਾਵ ਜੀਵਾਂ ਦਾ ਗਾਵਿਆ ਹੋਇਆ, ਜੀਵਾਂ ਦੀ ਕੀਤੀ ਹੋਈ ਉਸਤਤ ਜਦੋਂ ਤੇਰੇ ਦਰ ਤੇ ਪ੍ਰਵਾਨ ਹੁੰਦੀ ਹੈ, ਅਸਲ ਵਿੱਚ ਉਹੀ ਤੇਰੀ ਵਡਿਆਈ ਹੈ। ਕਿਉਂਕਿ ਸੇਈ ਤੁਦਨੋਂ ਗਾਵਨ ਜੋ ਤੁਦ ਭਾਵਨ, ਉਹੀ ਅਸਲ ਵਿੱਚ ਤੈਨੂੰ ਗਾਉਂਦੇ ਨੇ ਜਿਹੜੇ ਤੈਨੂੰ ਭਾ ਗਏ ਨੇ, ਜਿਹੜੇ ਤੇਰੇ ਦਰ ਤੇ ਪ੍ਰਵਾਨ ਹੋ ਗਏ ਹਨ।
ਗੁਰਮੁਖ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵਾ।
ਜਿਹੜੇ ਗੁਰੂ ਦੇ ਰਾਹੀਂ ਉਸ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਨੇ, ਉਹਨਾਂ ਨੂੰ ਹਰੀ ਮਲਾਪ ਦਾ ਜਿਹੜਾ ਸੁੱਖ ਫਲ ਹੈ ਉਹ ਪ੍ਰਾਪਤ ਹੋ ਜਾਂਦਾ, ਤੇ ਜਿਹੜੇ ਦੁਬਿਧਾ ਵਿੱਚ ਪਏ ਨੇ ਵੀ ਇੱਕ ਤੋਂ ਬਾਅਦ ਸ਼ਾਇਦ ਕੋਈ ਦੂਜਾ ਪਰਮਾਤਮਾ ਹੈ, ਤੀਜਾ ਪਰਮਾਤਮਾ ਹੈ, ਸਾਹਿਬ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹ ਫਲ ਨਾਹੀਂ ਜੀਓ। ਦੁਚਿੱਤੇ ਪਣ ਵਿੱਚ ਪੈ ਕੇ ਤੁਹਾਨੂੰ ਇਹ ਫਲ ਪ੍ਰਾਪਤ ਨਹੀਂ ਹੋ ਸਕਦਾ। ਜੇ ਇਹ ਫਲ ਪ੍ਰਾਪਤ ਕਰਨਾ ਤੇ ਫਿਰ ਗੁਰੂ ਦੇ ਅਨੁਸਾਰੀ ਹੋ ਕੇ ਇੱਕ ਪਰਮੇਸ਼ਰ ਨਾਲ ਜੁੜੇ ਰਹੋ।
ਜਿੰਨਾ ਹਰ ਸੇ ਤੇ ਪਿਰਹੜੇ ਤਿੰਨਾ ਜੀ ਪ੍ਰਭ ਨਾਲੇ।
ਜਿਨ੍ਹਾਂ ਦਾ ਉਸ ਪਰਮੇਸ਼ਰ ਨਾਲ ਪਿਆਰ ਹੈ, ਪਿਰਹੜੀ ਦਾ ਅਰਥ ਪ੍ਰੀਤ, ਜਿਵੇਂ ਭਾਈ ਗੁਰਦਾਸ ਜੀ ਨੇ ਵੀ ਇਹ ਲਫ਼ਜ਼ ਵਰਤਿਆ, ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੇ। ਭਾਈ ਗੁਰਦਾਸ ਜੀ ਨੇ ਪਿਰਹੜੀ ਸ਼ਬਦ ਪਿਆਰ ਵਾਸਤੇ ਵਰਤਿਆ ਤੇ ਸਾਹਿਬ ਕਹਿ ਰਹੇ ਨੇ ਜਿਹੜੇ ਪਰਮਾਤਮਾ ਨਾਲ ਪਿਆਰ ਕਰਦੇ ਨੇ ਤਿੰਨਾਂ ਜੀ ਪ੍ਰਭ ਨਾਲੇ, ਉਹਨਾਂ ਦੇ ਦਿਲ ਜਿਹੜੇ ਨੇ ਉਹ ਪਰਮਾਤਮਾ ਦੇ ਨਾਲ ਹੁੰਦੇ ਨੇ, ਜੁੜੇ ਹੁੰਦੇ ਨੇ, ਭਾਵ ਉਹ ਆਪਣੇ ਦਿਲ ਵਿੱਚ ਵੀ ਪਰਮੇਸ਼ਰ ਨੂੰ ਸਿਮਰਦੇ ਨੇ, ਜੀਓ ਭਾਵ ਦਿਲੋਂ ਪਿਆਰ ਕਰਦੇ ਨੇ। ਕਿਉਂਕਿ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮੁੱਖ ਵਿੱਚ ਕੁਝ ਹੋਰ ਅਤੇ ਮਨ ਵਿੱਚ ਕੁਝ ਹੋਰ ਹੈ, ਵੀ ਜੇ ਮੁੱਖੋਂ ਆਪਾਂ ਗੁਰਸਿੱਖ ਵਾਹਿਗੁਰੂ ਕਰੀਏ ਅਤੇ ਮਨ ਵਿੱਚ ਵਿਚਾਰ ਚੱਲਦੀ ਹੋਵੇ ਵੀ ਸ਼ਾਇਦ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਵੀ ਸ਼ਕਤੀ ਹੈ, ਜਿਨ੍ਹਾਂ ਦੇ ਮੁੱਖ ਵਿੱਚ ਹੋਰ ਅਤੇ ਮਨ ਵਿੱਚ ਹੋਰ ਹੈ ਉਹ ਕੱਚੇ ਨੇ, ਅਤੇ ਜਿਨ੍ਹਾਂ ਦੇ ਦਿਲ ਵਿੱਚ ਵੀ ਸੱਚਾ ਪ੍ਰਭੂ ਹੈ, ਜਿਨ੍ਹਾਂ ਦੇ ਰਸਨਾ ਤੇ ਵੀ ਸੱਚਾ ਪ੍ਰਭੂ ਹੈ ਉਹ ਸੱਚੇ ਹਨ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ,
ਉਹ ਸਦਾ ਹਰੀ ਨਾਮ ਨੂੰ ਸੰਭਾਲਦੇ ਨੇ, ਭਾਵ ਸਿਮਰਦੇ ਨੇ, ਉਚਾਰਨ ਕਰਦੇ ਨੇ, ਤੇ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ, ਉਸ ਪਿਆਰੇ ਪ੍ਰਭੂ ਦੇ ਨਾਮ ਨੂੰ ਜਪ ਕੇ ਆਤਮਕ ਜੀਵਨ ਜਿਉਂਦੇ ਹਨ। ਉਹਨਾਂ ਨੂੰ ਆਤਮਕ ਜੀਵਨ ਪਰਮੇਸ਼ਰ ਦੀ ਬੰਦਗੀ ਵਿੱਚੋਂ, ਨਾਮ ਸਿਮਰਨ ਵਿੱਚੋਂ ਮਿਲਦਾ।
ਜਿਨੂੰ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ,
ਜਿਨ੍ਹਾਂ ਨੇ ਗੁਰੂ ਦੇ ਰਾਹੀਂ ਉਸ ਪਿਆਰੇ ਪ੍ਰਭੂ ਨੂੰ ਸੇਵਿਆ ਭਾਵ ਬੰਦਗੀ ਕੀਤੀ ਹੈ, ਮਾਲਕ ਦੀ ਆਰਾਧਨਾ ਵਿੱਚ ਜਿਹੜੇ ਜੁੜੇ ਨੇ, ਤਿੰਨ ਕੋ ਘੁੰਮ ਜਾਇਆ, ਮੈਂ ਉਹਨਾਂ ਤੋਂ ਘੋਲ ਘੁਮਾਵਾਂ ਆਪਣਾ ਆਪ, ਭਾਵ ਉਹਨਾਂ ਤੋਂ ਕੁਰਬਾਨ ਕਰ ਦੇਵਾਂ, ਕਿਉਂਕਿ ਹਉਂ ਕੁਰਬਾਨੈ ਜਾਓ ਮਿਹਰਬਾਨਾ, ਹਉਂ ਕੁਰਬਾਨੈ ਜਾਓ, ਹਉਂ ਕੁਰਬਾਨੈ ਜਾਓ, ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕੇ ਹਉਂ ਸਦ ਕੁਰਬਾਨੈ ਜਾਓ। ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ, ਚੌਖੰਨੀਆਂ ਵਾਰਨੇ ਕੁਰਬਾਨ ਬਲਹਾਰ ਜਾਵਾਂ ਉਹਨਾਂ ਤੋਂ।
ਹੋਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ,
ਇਵੇਂ ਗੁਰੂ ਦੇ ਅਨੁਸਾਰੀ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਆਪ ਵੀ ਆਪਣੇ ਪਰਿਵਾਰ ਨੂੰ ਇਸ ਪਾਸੇ ਤੋਰ ਕੇ ਪਰਿਵਾਰ ਸਮੇਤ ਬੰਧਨਾਂ ਤੋਂ ਛੁੱਟ ਜਾਂਦੇ ਨੇ, ਤੇ ਜੇ ਕੋਈ ਉਹਨਾਂ ਦੀ ਸਿੱਖਿਆ ਮੰਨ ਲਵੇ ਤੇ ਫਿਰ ਸੰਸਾਰ ਵੀ ਮਨੋਂ ਛੁੱਟ ਜਾਂਦਾ ਹੈ। ਜਿਹੜੇ ਜੀਵ ਉਹਨਾਂ ਵਾਂਗ ਇਸ ਮਾਰਗ ਤੇ ਤੁਰਦੇ ਨੇ ਉਹ ਉਹਨਾਂ ਵਾਂਗ ਫਿਰ ਪਾਰ ਹੋ ਜਾਂਦੇ ਨੇ, ਕਿਉਂਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਆਪਣੇ ਮੁੱਖ ਤਾਂ ਉਜਲੇ ਹੁੰਦੇ ਨੇ, ਉਹ ਹੋਰ ਕਈਆਂ ਦੀ ਬੰਦ ਖਲਾਸੀ ਕਰਵਾ ਜਾਂਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ,
ਆਪ ਛੁੱਟੇ
ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਪਿਆਰੇ ਗੁਰੂ ਦੇ ਰਾਹੀਂ ਹੀ ਹਰੀ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਜਾ ਸਕਦੀ ਹੈ, ਇਸ ਕਰਕੇ ਗੁਰੂ ਨੂੰ ਸਦਾ ਧੰਨ ਧੰਨ ਭਾਵ ਸ਼ਾਬਾਸ਼ ਕਹਿਣਾ ਚਾਹੀਦਾ, ਸਦਾ ਗੁਰੂ ਨੂੰ ਸਲਾਉਣਾ ਚਾਹੀਦਾ, ਗੁਰੂ ਧੰਨ ਧੰਨ ਹੈ, ਕਿਉਂਕਿ ਗੁਰੂ ਦੇ ਰਾਹੀਂ ਹੀ ਪਰਮੇਸ਼ਵਰ ਦੀ ਇਬਾਦਤ ਹੋ ਸਕਦੀ ਹੈ।
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ,
ਗੁਰੂ ਨੇ ਹੀ ਹਰੀ ਪਰਮੇਸ਼ਵਰ ਦੇ ਮਿਲਾਪ ਦਾ ਮਾਰਗ ਦੱਸਿਆ, ਤੇ ਇਹ ਗੁਰੂ ਦਾ ਬੜਾ ਵੱਡਾ ਉਪਕਾਰ ਹੈ। ਪੁੰਨ ਦਾ ਅਰਥ ਹੈ ਇੱਥੇ ਮੇਰੇ ਗੁਰੂ ਨੇ ਬੜਾ ਵੱਡਾ ਉਪਕਾਰ ਕੀਤਾ ਕਿ ਸਾਨੂੰ ਹਰੀ ਪਰਮੇਸ਼ਵਰ ਦਾ ਜਿਹੜਾ ਮਾਰਗ ਹੈ ਉਹ ਦੱਸ ਦਿੱਤਾ, ਕਿਉਂਕਿ ਹਰੀ ਮਾਰਗ ਤੇ ਤੁਰਨਾ ਹੀ ਸਭ ਤੋਂ ਵੱਡਾ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਗੁਰੂ ਦੇ ਅੱਗੇ ਡੰਡੌਤ ਕਰਨੀ ਮੱਥਾ ਟੇਕਣਾ ਇਹੀ ਸਭ ਤੋਂ ਵੱਡਾ ਪੁੰਨ ਹੈ, ਕਿਉਂਕਿ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਇਹਦੇ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋ ਸਕਦਾ। ਵੀ ਕਰਮ ਕਾਂਡਾਂ ਵਾਲੇ ਵਹਿਮਾਂ ਭਰਮਾਂ ਵਾਲੇ ਦਾਨ ਪੁੰਨ ਕਰਨੇ ਹਾਂ, ਕਿਸੇ ਲੋੜਵੰਦ ਦੀ ਸਹਾਇਤਾ ਲਈ ਗੁਰਸਿੱਖ ਸਦਾ ਹੀ ਤਿਆਰ ਰਹਿੰਦਾ, ਤੇ ਉਵੇਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਜਾਂ ਵਹਿਮਾਂ ਭਰਮਾਂ ਵਾਲਾ ਜਿਹੜਾ ਦਾਨ ਪੁੰਨ ਹੈ, ਸਾਹਿਬ ਕਹਿੰਦੇ ਇਹ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਨਹੀਂ ਲਿਆਉਣੀ, ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਪਰਮੇਸ਼ਰ ਦੀ ਕੀਰਤੀ ਪਰਮੇਸ਼ਰ ਦੀ ਵਡਿਆਈ ਵਿੱਚ ਜੁੜਨਾ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਇਹ ਨਾਮ ਸਿਮਰਨ ਵਾਲਾ ਪੁੰਨ ਦਾਨ ਸਭ ਤੋਂ ਵੱਡਾ ਹੈ, ਇਹੀ ਪੁੰਨ ਆਪ ਕਰਨਾ ਤੇ ਇਹੀ ਅੱਗੇ ਹੋਰਨਾਂ ਨੂੰ ਦਾਨ ਕਰਨਾ, ਕਿਉਂਕਿ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਸਾਹਿਬ ਕਹਿੰਦੇ ਬੜਾ ਵੱਡਾ ਪੁੰਨੀ ਤੇ ਇਹੀ ਦਾਨ ਅੱਗੇ ਕਰਕੇ ਹੋਰਨਾਂ ਨੂੰ ਵੀ ਨਾਮ ਸਿਮਰਨ ਵਾਲੇ ਪਾਸੇ ਜੋੜ।
ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪੁਰਾਣੀ,
ਜਿਹੜੇ ਗੁਰਸਿੱਖ ਗੁਰੂ ਦੀ ਸੇਵਾ ਬੰਦਗੀ ਵਿੱਚ ਲੱਗ ਗਏ ਨੇ ਉਹ ਬੜੇ ਵੱਡੇ ਭਾਗਾਂ ਵਾਲੇ ਨੇ, ਚੰਗੇ ਪੁੰਨ ਵਾਲੇ ਨੇ, ਭਾਵ ਉਹਨਾਂ ਦੇ ਭਾਗ ਬੜੇ ਧੰਤਾ ਯੋਗ ਹਨ।
ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ,
ਦਾਸ ਨਾਨਕ ਵੀ ਉਹਨਾਂ ਤੋਂ ਸਦਾ ਵਾਰਨੇ ਬਲਹਾਰਨੇ ਜਾਂਦੇ ਨੇ, ਤੇ ਆਖਦੇ ਨੇ ਭਾਈ ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ।
ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ।
ਹੁਣ ਜਗਿਆਸੂ ਰੂਪ ਇਸਤਰੀ ਰੂਪ ਦੇ ਵਿੱਚ ਸਤਿਗੁਰੂ ਜੀ ਜਦੋਂ ਸਿੱਖਿਆ ਦਿੰਦੇ ਨੇ ਤੇ ਉੱਥੇ ਸਖੀ ਸਹੇਲੀਆਂ ਸ਼ਬਦ ਵਰਤਦੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਕਿ ਜਿਹੜਾ ਪ੍ਰਾਣੀ ਨੂੰ ਉਪਦੇਸ਼ ਦਿੱਤਾ ਨਾ, ਪ੍ਰਾਣੀ ਇੱਕੋ ਨਾਮ ਧਿਆਵੋ। ਉਹ ਪ੍ਰਾਣੀ ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਉਹ ਸਿੱਖ ਜੈਨੀ ਬੋਧੀ। ਪ੍ਰਾਣੀ ਦਾ ਮਤਲਬ ਹੈ ਕਿ ਉਹ ਔਰਤ ਵੀ ਹੋ ਸਕਦੀ, ਉਹ ਪੁਰਸ਼ ਵੀ ਹੋ ਸਕਦਾ, ਉਹ ਬੱਚਾ ਵੀ, ਨੌਜਵਾਨ ਬਜ਼ੁਰਗ ਵੀ ਹੋ ਸਕਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਉੱਥੇ ਇਕੱਲਾ ਪ੍ਰਾਣੀ ਦੇ ਅਰਥ ਸਿੱਖ ਨਹੀਂ ਹੋਣਗੇ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਇਹ ਪ੍ਰਾਣੀ ਤੂੰ ਆਪੋ ਆਪਣੇ ਧਰਮ ਮੁਤਾਬਕ ਆਪਣੇ ਅੱਲਾ ਤਾਲਾ ਦਾ, ਆਪਣੇ ਪ੍ਰਭੂ ਦਾ ਨਾਮ ਜਪਿਆ ਕਰ ਤੇ ਸੱਚਮੁੱਚ ਤੂੰ ਪਾਰ ਹੋ ਜਾਵੇਂਗਾ। ਇਸੇ ਤਰ੍ਹਾਂ ਸਤਿਗੁਰੂ ਜੀ ਜਦੋਂ ਜਗਿਆਸੂ ਰੂਪ ਵਿੱਚ ਬੇਨਤੀ ਕਰਦੇ ਨੇ ਤੇ ਕਦੇ ਭਾਈ ਸ਼ਬਦ ਵਰਤਦੇ ਨੇ, ਕਦੇ ਭੈਣ, ਕਦੇ ਮਿੱਤਰ, ਕਦੇ ਸਖੀ ਸਹੇਲੀ, ਅਰਥ ਇਹਦਾ ਜਗਿਆਸੂ ਹੋਵੇਗਾ ਕਿ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ। ਜਿਹੜੀਆਂ ਜੀਵ ਰੂਪੀ ਇਸਤਰੀਆਂ, ਜਿਹੜੇ ਜਗਿਆਸੂ ਗੁਰੂ ਦੇ ਅਨੁਸਾਰੀ ਹੋ ਕੇ ਸੱਤ ਸੰਗੀ ਸਹੇਲੀਆਂ ਦੇ ਰੂਪ ਵਿੱਚ ਮਿਲ ਬੈਠੇ ਨੇ, ਜਦੋਂ ਮਾਲਕ ਦੀ ਸਿਫਤ ਸਲਾਹ ਵਿੱਚ ਲੱਗ ਗਈਆਂ ਤੇ ਉਹ ਪਰਮੇਸ਼ਰ ਨੂੰ ਭਾ ਗਈਆਂ, ਭਾਵ ਮਾਲਕ ਦੇ ਦਰ ਤੇ ਉਹ ਪ੍ਰਵਾਨ ਹੋ ਗਈਆਂ।
ਹਰ ਦਰਗਹ ਪਹਿਨਾਈਆ ਹਰ ਆਪ ਗੱਲ ਲਾਈਆ।
ਉਹਨਾਂ ਨੂੰ ਹਰੀ ਦਰਗਾਹ ਦੇ ਵਿੱਚ ਸਿਰੋ ਪਾਓ ਸਤਿਕਾਰ ਵਜੋਂ ਪਹਿਨਾਏ ਜਾਂਦੇ ਨੇ, ਆਦਰ ਦਿੱਤਾ ਜਾਂਦਾ ਤੇ ਪ੍ਰਭੂ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਦਾ, ਆਪਣੇ ਕੰਠ ਨਾਲ ਜੋੜ ਕੇ ਰੱਖਦਾ, ਕਿਉਂਕਿ ਉਹਨਾਂ ਨੂੰ ਅਸਲ ਵਿੱਚ ਆਦਰ ਤੇ ਸਤਿਕਾਰ ਦੇ ਕੇ ਪਹਿਨਾਇਆ ਜਾਂਦਾ, ਭਾਵ ਉਹਨਾਂ ਨੂੰ ਰੇ ਰੇ ਦਰਗਹਿ ਕਹਿ ਨ ਕੋ ਆਓ ਬੈਠ ਆਦਰ ਸ਼ੁਭ ਦੇਉ ਵਾਲੀ ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਵੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਮਿੱਤ ਪੈਜੈ ਮਿੱਤ ਬਿਗਸੈ ਜਿਸ ਮਿੱਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਗੁਰੂ ਅਮਰਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਤੇ ਕਹਿਣ ਲੱਗੇ ਜਿਵੇਂ ਦੋ ਮਿੱਤਰ ਹੋਣ ਤੇ ਇੱਕ ਮਿੱਤਰ ਨੂੰ ਸਨਮਾਨ ਮਿਲਣ ਲੱਗਾ ਹੋਵੇ ਤੇ ਦੂਜਾ ਮਿੱਤਰ ਰੋਂਦਾ ਨਹੀਂ ਹੈ, ਉਸ ਮਿੱਤਰ ਨੂੰ ਆਪਣੇ ਮਿੱਤਰ ਦਾ ਸਨਮਾਨ ਚੰਗਾ ਲੱਗਦਾ ਤੇ ਉਹ ਖੁਸ਼ ਹੁੰਦਾ। ਗੁਰੂ ਅਮਰਦਾਸ ਮਹਾਰਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਹੁਣ ਰੋਇਓ ਨਾ, ਕਿਉਂਕਿ ਪਰਮਾਤਮਾ ਮੇਰੇ ਲਈ ਸਿਰੋ ਪਾਓ ਪਕੜ ਕੇ ਖੜੋਤਾ ਤੇ ਮੈਨੂੰ ਉਡੀਕ ਰਿਹਾ ਕਿ ਸ਼ਾਬਾਸ਼ ਗੁਰੂ ਅਮਰਦਾਸ ਮੇਰੇ ਦਰ ਤੇ ਆ। ਤੇ ਉਹ ਸਾਹਿਬ ਕਹਿਣ ਲੱਗੇ ਤੁਸੀਂ ਵਿਚਾਰ ਕਰਕੇ ਵੇਖ ਲਓ, ਚਾਹੇ ਤੁਸੀਂ ਮੇਰੇ ਪੁੱਤਰ ਹੋ, ਚਾਹੇ ਭਰਾ ਹੋ, ਚਾਹੇ ਗੁਰ ਸਿੱਖ ਹੋ, ਹਰ ਸਤਿਗੁਰੂ ਪਹਿਨਾਵੇ। ਹਰੀ ਪਰਮੇਸ਼ਰ ਸਤਿਗੁਰੂ ਨੂੰ ਸਰੂਪਾ ਪਹਿਨਾਉਣ ਲੱਗਾ, ਭਾਵ ਇੱਜ਼ਤ ਦੇਣ ਲੱਗਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਸੰਸਾਰ ਵਿੱਚ ਰਹਿੰਦਿਆਂ ਵੀ ਸੇਵਾ ਭਗਤੀ ਕੀਤੀ ਤੇ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਕਹਿਣ ਲੱਗੇ ਹੁਣ ਜੇ ਤੁਸੀਂ ਮੇਰੇ ਮਿੱਤਰ ਹੋ ਤੇ ਫਿਰ ਰੋਇਓ ਨਾ, ਮੇਰਾ ਸਨਮਾਨ ਹੋਣ ਲੱਗਾ, ਮੈਨੂੰ ਮਾਲਕ ਦੇ ਦਰ ਤੇ ਸਿਰੋ ਪਾਓ ਪਹਿਰਾਇਆ ਜਾਣ ਲੱਗਾ। ਸਾਹਿਬ ਕਹਿਣ ਲੱਗੇ ਸੱਚਮੁੱਚ ਹਰ ਦਰਗਹਿ ਪਹਿਨਾਈਆ ਹਰ ਆਪ ਗੱਲ ਲਾਈਆਂ, ਉਹਨਾਂ ਨੂੰ ਪ੍ਰਭੂ ਫਿਰ ਆਪ ਗੱਲ ਨਾਲ ਲਾ ਕੇ ਰੱਖਦਾ।
ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜਾ।
ਜਿਹੜੇ ਗੁਰਸਿੱਖ ਗੁਰੂ ਦੇ ਰਾਹੀਂ ਨਾਮ ਧਿਆਉਂਦੇ ਨੇ, ਪ੍ਰਭੂ ਮੈਨੂੰ ਉਹਨਾਂ ਦਾ ਦਰਸ਼ਨ ਕਰਾ, ਭਾਵ ਉਹਨਾਂ ਦੇ ਮੱਥੇ ਲਾਈ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਵੇ ਤੇ ਜਿਨ੍ਹਾਂ ਨੂੰ ਵੇਖ ਕੇ ਗੁਰੂ ਭੁੱਲਦਾ ਹੋਵੇ ਉਹਨਾਂ ਤੋਂ ਦੂਰ ਰੱਖੀ। ਸੱਚ ਹੈ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਜਿਨ੍ਹਾਂ ਦੀ ਸੰਗਤ ਵਿੱਚ ਆ ਕੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਆਵੇ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਚੇਤਾ ਆਵੇ, ਉਹਨਾਂ ਗੁਰਸਿੱਖਾਂ ਨੂੰ ਮਿਲਣਾ ਚਾਹੀਦਾ, ਭਾਵ ਕਿ ਜਿਨ੍ਹਾਂ ਦੇ ਮਿਲਿਆ ਸਤਿਗੁਰੂ ਪਰਮੇਸ਼ਰ ਦੀ ਯਾਦ ਬਣੀ ਰਵੇ।
ਨਾਮ ਜਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜਾ।
ਭਾਈ ਅਸੀਂ ਸਦਾ ਉਹਨਾਂ ਦੇ ਚਰਨ ਧੋਨੇ ਆ ਤੇ ਧੂੜ ਜਿਹੜੀ ਆ ਘੋਲ ਘੋਲ ਕੇ ਪੀਨੇ ਆ, ਭਾਵ ਨਿਮਰਤਾ ਦਾ ਪ੍ਰਤੀਕ ਹੈ ਕਿ ਉਹਨਾਂ ਦੀ ਸੰਗਤ ਵਿੱਚ ਅਸੀਂ ਸਦਾ ਰਹਿੰਦੇ ਹਾਂ। ਗੁਰਬਾਣੀ ਵਿੱਚ ਮੱਥੇ ਤੇ ਧੂੜ ਲਾਉਣੀ, ਧੂੜ ਘੋਲ ਘੋਲ ਕੇ ਪੀਣਾ, ਇਹ ਨਿਮਰਤਾ ਦਾ ਪ੍ਰਤੀਕ ਹੈ ਕਿ ਜਦੋਂ ਵੀ ਸੰਗਤ ਵਿੱਚ ਜਾਓ, ਗੁਰਸਿੱਖਾਂ ਦੀ ਸੇਵਾ ਵਿੱਚ ਲੱਗੋ, ਆਪਾ ਭਾਵ ਤਿਆਗ ਕੇ ਭਾਵ ਨਿਮਰਤਾ ਦੇ ਨਾਲ ਗੁਰਸੰਗਤ ਨੂੰ ਵੱਡਾ ਜਾਣ ਕੇ ਉੱਥੇ ਸੇਵਾ ਵਿੱਚ ਲੱਗੋ।
ਪਾਨ ਸੁਪਾਰੀ ਖਾਤੀਆ ਮੁੱਖ ਬੀੜੀਆ ਲਾਈਆ।
ਪਰ ਜਿਹੜੇ ਜੀਵ ਜਿਹੜੀਆਂ ਜੀਵ ਰੂਪੀ ਜਗਿਆਸੂ ਇਸਤਰੀਆਂ ਜਾਂ ਜੀਵ ਜਿਹੜੇ ਨੇ ਉਹ ਪਰਮੇਸ਼ਰ ਤੋਂ ਟੁੱਟ ਕੇ ਭਾਈ ਵਿਕਾਰਾਂ ਵਾਲੇ ਪਾਸੇ ਨਸ਼ਿਆਂ ਵਾਲੇ ਪਾਸੇ ਲੱਗ ਗਏ ਨੇ, ਭੋਗਾਂ ਵਿੱਚ ਗ੍ਰਸਤ ਹੋ ਗਏ ਨੇ ਤੇ ਆਖਦੇ ਨੇ ਵੇਖੋ ਅਸੀਂ ਤਾਂ ਬੜੇ ਬੜੇ ਪਦਾਰਥ ਖਾਂਦੇ ਹਾਂ। ਆਮ ਕਰਕੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਜਦੋਂ ਕਿਸੇ ਨੂੰ ਖਾਣੇ ਦੀ ਦਾਵਤ ਦੇਣ ਤੇ ਉਹਦੇ ਬਾਅਦ ਫਿਰ ਉਹ ਪਾਨ ਆਦਿਕ ਵੰਡਦੇ ਨੇ ਵੀ ਅਸੀਂ ਬੜੇ ਵੱਡੇ ਹਾਂ, ਵੇਖੋ ਅਸੀਂ ਲੋਕਾਂ ਨੂੰ ਪਾਨ ਦੇ ਬੀੜੇ ਵੰਡੇ। ਪਰ ਸਾਹਿਬ ਕਹਿਣ ਲੱਗੇ ਪਤਾ ਇਹਨਾਂ ਦੀ ਗਤੀ ਕੀ ਹੁੰਦੀ ਹੈ? ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਜਿਹੜੀਆਂ ਜੀਵ ਰੂਪੀ ਇਸਤਰੀਆਂ, ਜਿਹੜੇ ਜੀਵ ਪਾਨ ਸੁਪਾਰੀ ਆਦਿਕ ਖਾਂਦੇ ਨੇ ਤੇ ਮੂੰਹ ਵਿੱਚ ਪਾਨ ਦੇ ਬੀੜੇ ਚਬਾਉਂਦੇ ਨੇ, ਇਹ ਕਹਿੰਦੇ ਨੇ ਅਸੀਂ ਬੜੇ ਵੱਡੇ ਹਾਂ, ਸਾਡੇ ਭੋਜਨ ਭੋਗ ਜਿਹੜੇ ਨੇ ਬੜੇ ਬੜੇ ਅਸੀਂ ਮਾਣਦੇ ਹਾਂ। ਸਾਹਿਬ ਕਹਿਣ ਲੱਗੇ ਫਿਰ ਉਹਨਾਂ ਦੀ ਕੀ ਹਾਲਤ ਹੁੰਦੀ ਹੈ?
ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈ ਆ।
ਉਹ ਫਿਰ ਇਹਨਾਂ ਭੋਗਾਂ ਵਿੱਚ ਹੀ ਖਚਤ ਹੋ ਜਾਂਦੇ ਨੇ, ਹਰੀ ਪਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦੇ ਤੇ ਜਮ ਉਹਨਾਂ ਨੂੰ ਪਕੜ ਕੇ ਅੱਗੇ ਲਾ ਕੇ ਲੈ ਕੇ ਜਾਂਦਾ। ਭਾਵ ਸਦਾ ਉਹਨਾਂ ਦੀ ਜ਼ਿੰਦਗੀ ਵਿੱਚ ਮੌਤ ਦਾ ਕਾਲ ਦਾ ਜਿਹੜਾ ਡਰ ਹੈ ਉਹ ਬਣਿਆ ਰਹਿੰਦਾ। ਉਹ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮ ਦਾ ਫਾਹਾ ਕਦੇ ਉਤਰਦਾ ਨਹੀਂ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਉਹਨਾਂ ਨੂੰ ਫਿਰ ਇਵੇਂ ਚਲਾਈਆਂ ਜਾਂ ਚਲਾਇਆ ਦਾ ਮਤਲਬ ਹੁੰਦਾ ਬੰਨ ਕੇ ਲੈ ਕੇ ਜਾਂਦੇ ਨੇ। ਪਰ ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਂਦਾ ਜਦੋਂ ਮੌਤ ਦਾ ਸੱਦਾ ਆਉਂਦਾ ਨਾ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਆਪੇ ਤੁਰ ਪਿਆ। ਕਹਿਣ ਲੱਗੇ ਵੀ ਧੰਨ ਭਾਗ ਜੇ ਸਮੇਂ ਦੀ ਉਡੀਕ ਸੀ ਬੂੰਦ ਅੱਜ ਸਾਗਰ ਬਣ ਲੱਗੀ ਹੈ, ਮੌਤ ਦਾ ਸੱਦਾ ਸੁਣ ਕੇ ਆਪੇ ਤੁਰ ਪਿਆ। ਤੇ ਜਿਹੜਾ ਨਹੀਂ ਤੁਰਿਆ ਗੱਲ ਸੰਗਲ ਘੱਤ ਚਲਾਇਆ, ਇਹ ਚਲਾਇਆ ਤੇ ਚੱਲਿਆ ਵਿੱਚ ਨਿਰਣਾ ਰੱਖਿਓ ਹਮੇਸ਼ਾ ਵੀ ਇੱਕ ਚੱਲਿਆ ਆਪੇ ਤੁਰ ਪਿਆ। ਧੰਨ ਭਾਗ ਮਾਲਕ ਦਾ ਸੱਦਾ ਆਇਆ, ਉਹਨਾਂ ਨੇ ਉਸ ਸੱਦੇ ਨੂੰ ਗੁਰਬਾਣੀ ਵਿੱਚ ਵੀ ਅੰਕਿਤ ਕਰ ਦਿੱਤਾ, ਰਾਮ ਕਲੀ ਸੱਦ। ਤੇ ਰੋਜ਼ ਸਾਨੂੰ ਸੋਲਾ ਸਾਹਿਬ ਵਿੱਚ ਪ੍ਰੇਰਨਾ ਕੀਤੀ, ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆ ਵਨ। ਉਹਨੂੰ ਚੇਤੇ ਕਰ ਜਿੰਨੇ ਸੱਦਾ ਭੇਜਣਾ। ਸਾਹਿਬ ਕਹਿਣ ਲੱਗੇ ਜਿਹੜੇ ਫਿਰ ਪਰਮਾਤਮਾ ਦੇ ਅਨੁਸਾਰੀ ਨਹੀਂ ਹੁੰਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ।
ਜਿਨ ਹਰ ਨਾਮਾ ਹਰ ਚੇਤਿਆ ਹਿਰਦਾ ਉਰ ਧਾਰੇ।
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਚੇਤਿਆ ਭਾਵ ਸਿਮਰਿਆ ਤੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ,
ਤਿੰਨ ਜਮ ਨੇੜ ਨਾ ਆਵੋਏ ਗੁਰਸਿੱਖ ਗੁਰ ਪਿਆਰੇ।
ਗੁਰਸਿੱਖ ਗੁਰੂ ਕੇ ਪਿਆਰੇ, ਜਮ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ, ਭਾਵ ਨੇੜੇ ਹੋ ਕੇ ਵੀ ਉਹਨਾਂ ਨੂੰ ਪੁੰਦਾ ਨਹੀਂ। ਜੇ ਮੌਤ ਦਾ ਸੱਦਾ ਲੈ ਕੇ ਵੀ ਆਵੇ ਤੇ ਜਮ ਉਹਨਾਂ ਨੂੰ ਸਗੋਂ ਆਦਰ ਦਿੰਦਾ, ਆਦਰ ਦੇਵਤ ਜਾਮ, ਉਹਨਾਂ ਦਾ ਨਰਾਦਰ ਨਹੀਂ ਕਰਦਾ। ਕਿਉਂਕਿ ਉਹ ਆਖਦੇ ਨੇ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਤਗਾਰ। ਫਿਰ ਜਮ ਵੀ ਉਹਨਾਂ ਨੂੰ ਨਰਾਦਰ ਨਹੀਂ ਦਿੰਦਾ, ਭਾਵ ਫਿਰ ਉਹ ਬਾਰ ਬਾਰ ਜਮ ਦੇ ਵਸ ਨਹੀਂ ਪੈਂਦੇ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਹਰੀ ਪਰਮੇਸ਼ਰ ਦਾ ਨਾਮ ਹੀ ਅਸਲ ਵਿੱਚ ਖਜ਼ਾਨਾ ਹੈ ਤੇ ਕੋਈ ਵਿਰਲਾ ਮਨੁੱਖ ਗੁਰੂ ਦੇ ਰਾਹੀਂ ਇਸ ਨੂੰ ਜਾਣਦਾ, ਸਮਝਦਾ, ਭਾਵ ਪ੍ਰਾਪਤ ਕਰਦਾ ਹੈ।
ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ।
ਉਹ ਨਾਨਕ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਲਿਆ ਉਹ ਇਸ ਮਨੁੱਖਾ ਜੀਵਨ ਦੇ ਵਿੱਚ ਪ੍ਰਭੂ ਮਿਲਾਪ ਦਾ ਆਨੰਦ, ਪ੍ਰਭੂ ਮਿਲਾਪ ਦੀਆਂ ਰੰਗ ਰਲੀਆਂ ਮਾਣਦੇ ਨੇ। ਕਿਉਂਕਿ ਰੰਗ ਰਲੀਆਂ ਮਾਣੋ ਮੇਰੇ ਪਿਆਰੇ, ਇਹੀ ਉਹਨਾਂ ਵਾਸਤੇ ਅਸਲ ਜ਼ਿੰਦਗੀ ਦਾ ਆਨੰਦ ਹੈ। ਕਿਉਂਕਿ ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਦੁਨੀਆਂ ਦੇ ਰੰਗ ਤਮਾਸ਼ੇ ਮਨੁੱਖ ਨੂੰ ਚਿੰਤਾ ਵੱਲ ਧਕੇਲਦੇ ਨੇ। ਮਨੁੱਖ ਕਹਿੰਦਾ ਮਨੋਰੰਜਨ ਤੋਂ ਬਾਅਦ, ਰੰਗਾਂ ਤਮਾਸ਼ਿਆਂ ਤੋਂ ਬਾਅਦ ਮੈਂ ਫਿਰ ਦੁਖੀ ਹੋ ਗਿਆ। ਤੇ ਸਾਹਿਬ ਕਹਿੰਦੇ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਪਰ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਰੰਗ ਹੈ ਨਾ, ਸਾਹਿਬ ਕਹਿੰਦੇ ਇਹ ਬੜਾ ਸੁਖਦਾਈ ਹੈ। ਉਹ ਸਦਾ ਫਿਰ ਰੰਗ ਰਲੀਆਂ ਮਾਣਦੇ ਨੇ, ਪਰਮੇਸ਼ਰ ਦੇ ਮਿਲਾਪ ਦੇ ਆਨੰਦ ਨੂੰ ਮਾਣਦੇ ਹਨ।
ਸਤਿਗੁਰ ਦਾਤਾ ਆਖੀਐ ਤੁਸ ਕਰੇ ਬਸਾਉ।
ਸਤਿਗੁਰੂ ਨੂੰ ਹੀ ਨਾਮ ਦਾ ਦਾਤਾ ਕਿਹਾ ਜਾ ਸਕਦਾ, ਆਖਿਆ ਜਾ ਸਕਦਾ। ਤੇ ਸਤਿਗੁਰੂ ਟੁੱਟ ਕੇ ਹੀ ਪਸਾਓ ਪ੍ਰਸਾਦ ਕਿਰਪਾ ਕਰਕੇ ਨਾਮ ਦੀ ਦਾਤ ਦਿੰਦਾ, ਕਿਉਂਕਿ ਸਤਿਗੁਰ ਦਾਤਾ ਹਰ ਨਾਮ ਕਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਅੱਜ ਵੀ ਗੁਰੂ ਦੀ ਸਰੀਰਕ ਕਲਾ ਜਦੋਂ ਪੰਜਾਂ ਪਿਆਰਿਆਂ ਵਿੱਚ ਵਰਦੀ ਹੈ ਤੇ ਪੰਜ ਪਿਆਰੇ ਗੁਰੂ ਰੂਪ ਹੋ ਕੇ ਸਾਨੂੰ ਨਾਮ ਦਿੰਦੇ ਨੇ, ਕਿਉਂਕਿ ਨਾਮ ਦਾ ਦਾਤਾ ਗੁਰੂ ਹੈ, ਗੁਰੂ ਦੇ ਰਾਹੀਂ ਹੀ ਕਲਾ ਵਰਦੀ ਹੈ।
ਗੁਰ ਵਿਟਹੋ ਸਦ ਵਾਰਿਆ ਜਿਨ ਦਿੱਤੜਾ ਨਾਉ।
ਐਸੇ ਸਤਿਗੁਰੂ ਤੋਂ ਮੈਂ ਸਦਾ ਕੁਰਬਾਨ ਜਾਵਾਂ, ਵਾਰਨੇ ਜਾਵਾਂ, ਜਿਨੇ ਪਰਮੇਸ਼ਰ ਦੇ ਨਾਮ ਦੀ ਦਾਤ ਦਿੱਤੀ ਹੈ।
ਧੰਨ ਗੁਰੂ ਸਾਹਿਬ ਆਸ ਹੈ ਹਰ ਦੇ ਸੁਨੇਹਾ।
ਐਸੇ ਗੁਰੂ ਨੂੰ ਸਦਾ ਸਬਾਸ਼ ਕਹਿਣਾ ਚਾਹੀਦਾ, ਧੰਨ ਧੰਨ ਕਹਿਣਾ ਚਾਹੀਦਾ, ਜਿਨੇ ਹਰੀ ਪਰਮੇਸ਼ਰ ਦਾ ਉਪਦੇਸ਼ ਰੂਪੀ ਸੁਨੇਹਾ ਸਾਨੂੰ ਦਿੱਤਾ, ਔਰ ਐਸਾ ਸੁਨੇਹਾ ਕਿ ਜਿਹਨੂੰ ਗੁਰੂ ਪਦਵੀ ਬਖਸ਼ਿਸ਼ ਕੀਤੀ ਹੈ। ਸੁਨੇਹੇ ਤੇ ਪਹਿਲਾਂ ਵੀ ਸੀ, ਪਰ ਉਹਨਾਂ ਨੂੰ ਕਦੇ ਕਿਸੇ ਨੇ ਸਾਹਿਬ ਕਹਿ ਕੇ ਨਹੀਂ ਸਤਿਕਾਰਿਆ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਿੱਥੇ ਪਰਮਾਤਮਾ ਬਾਰੇ ਕਿਹਾ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਤੇ ਉੱਥੇ ਆਖਿਆ ਇਹ ਮਾਲਕ ਦਾ ਸੁਨੇਹਾ ਹੈ, ਇਹ ਵੀ ਮੇਰੇ ਸਰੀਰ ਤੇ ਦੀਰਘ ਸਾਹਿਬ ਜਾਨ ਅਦਾਇਬ ਕਰੇ ਹੈ, ਸਾਡੇ ਸਰੀਰਾਂ ਤੋਂ ਵੀ ਅੱਗੇ ਜਾਣ ਕੇ ਇਹਨੂੰ ਸਾਹਿਬ ਜਾਣ ਕੇ ਇਹਦਾ ਅਦਬ ਕਰਨਾ ਹੈ, ਕਿਉਂਕਿ ਇਹ ਪਰਮਾਤਮਾ ਦਾ ਸੁਨੇਹਾ ਹੈ, ਇਹ ਪਰਮਾਤਮਾ ਦਾ ਅਸਲ ਵਿੱਚ ਉਪਦੇਸ਼ ਹੈ। ਤੇ ਕਹਿੰਦੇ ਐਸੇ ਸਤਿਗੁਰੂ ਤੋਂ ਬਲਹਾਰ ਜਾਈਏ ਜਿਨੇ ਇਹ ਸੁਨੇਹਾ ਦਿੱਤਾ।
ਹਾਂ ਵੇਖ ਵੇਖ ਗੁਰੂ ਵਿਖਸਿਆ ਗੁਰ ਸਤਿਗੁਰ ਦੇਹਾ।
ਤੇ ਭਾਈ ਮੈਂ ਗੁਰੂ ਨੂੰ ਵੇਖ ਵੇਖ ਕੇ ਖੁਸ਼ ਹੋਇਆ, ਗੁਰੂ ਦਾ ਸਰੂਪ, ਗੁਰੂ ਦਾ ਸਰੀਰ ਵੇਖ ਕੇ, ਗੁਰੂ ਦਾ ਦਰਸ਼ਨ ਕਰਕੇ, ਭਾਵ ਮੈਂ ਆਪਣੇ ਆਪ ਨੂੰ ਅੰਦਰੋਂ ਵਿਗਾਸ ਖੇੜੇ ਵਿੱਚ ਲਿਆਂਦਾ, ਕਿਉਂਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਦਾ ਮੁਖ ਵੇਖ ਕੇ ਗਰੂ ਵੱਡਾ ਸੁੱਖ, ਜਿਹੜਾ ਗਰਵਾ ਸੁੱਖ ਹੈ, ਉਹ ਪ੍ਰਾਪਤ ਹੋ ਜਾਂਦਾ।
ਗੁਰ ਰਸਨਾ ਅੰਮ੍ਰਿਤ ਬੋਲਦੇ ਹਰ ਨਾਮ ਸੁਹਾਵੇ।
ਗੁਰੂ ਦੀ ਰਸਨਾ ਸਦਾ ਆਤਮਕ ਜੀਵਨ ਦੇਣ ਵਾਲੇ ਬੋਲ ਬੋਲਦੀ ਹੈ, ਤੇ ਹਰੀ ਨਾਮ ਉਚਾਰਨ ਕਰਕੇ ਉਹ ਸਦਾ ਸੁਹਾਵੀ ਹੈ, ਸੋਭਨੀਕ ਹੈ।
ਜਿਨਾ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੇ।
ਜਿਨ ਸੁਣ ਸਿੱਖਾਂ, ਜਿਨ੍ਹਾਂ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ, ਜਿਨ੍ਹਾਂ ਨੇ ਉਹਨੂੰ ਮੰਨਿਆ ਭਾਵ ਯਕੀਨ ਲਿਆਂਦਾ, ਸਾਹਿਬ ਕਹਿੰਦੇ ਤਿੰਨਾ ਭੁੱਖ ਸਭ ਜਾਵੀ, ਉਹਨਾਂ ਦੀ ਫਿਰ ਸਾਰੀ ਤ੍ਰਿਸ਼ਨਾ ਵਾਲੀ ਭੁੱਖ ਦੂਰ ਹੋ ਗਈ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
ਪਰਮੇਸ਼ਰ ਦਾ ਮਲਾਪ ਵਾਲਾ ਮਾਰਗ ਹਰੀ ਸਿਮਰਨ ਹਰੀ ਭਗਤੀ ਵਾਲਾ ਮਾਰਗ ਹੈ, ਪਰ ਭਾਈ ਦੱਸੋ ਇਸ ਮਾਰਗ ਤੇ ਕਿਵੇਂ ਤੁਰਿਆ ਜਾ ਸਕਦਾ।
ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ।
ਹਰੀ ਪ੍ਰਮਾਤਮਾ ਜੀ, ਉਹ ਤੁਹਾਡਾ ਨਾਮ ਹੀ ਤੁਹਾਡੇ ਮਾਰਗ ਤੇ ਚੱਲਣ ਵਾਲਾ ਸਫ਼ਰ ਖਰਚ ਹੈ, ਤੇ ਇਹ ਸਫ਼ਰ ਖਰਚ ਲੈ ਕੇ ਤੁਰਨਾ ਚਾਹੀਦਾ।
ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਣੇ।
ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਰ ਦੀ ਆਰਾਧਨਾ ਕੀਤੀ, ਉਹੀ ਵੱਡੇ ਸ਼ਾਹੂਕਾਰ ਨੇ। ਤੇ ਦਾਣੇ ਦਾ ਅਰਥ ਹੁੰਦਾ ਸਿਆਣੇ, ਦਾਨੇ ਭਾਵ ਉਹੀ ਅਸਲ ਵਿੱਚ ਦਾਨੇ ਹਨ, ਤੇ ਉਹੀ ਸ਼ਾਹੂਕਾਰ ਅਮੀਰ ਧਨਵਾਨ ਹਨ।
ਹਾਂ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ।
ਤੇ ਭਾਈ ਮੈਂ ਸਤਿਗੁਰੂ ਤੋਂ ਸਦਾ ਵਾਰਨੇ ਜਾਵਾਂ, ਕਿਉਂਕਿ ਗੁਰੂ ਦੇ ਬਚਨਾਂ ਰਾਹੀਂ ਪਰਮੇਸ਼ਰ ਵਿੱਚ ਸਮਾਇਆ ਜਾ ਸਕਦਾ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੇਰੇ ਸਾਹਿਬ ਹੋ, ਤੁਸੀਂ ਮੇਰੇ ਮੀਰਾ ਪਾਤਸ਼ਾਹ ਹੋ।
ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਜਿਹੜੀ ਤੈਨੂੰ ਭਾ ਜਾਵੇ ਅਸਲ ਵਿੱਚ ਉਹੀਓ ਤੇਰੀ ਬੰਦਗੀ ਹੈ, ਤੇ ਤੁਸੀਂ ਬੜੇ ਗੁਣਵਾਨ ਹੋ, ਗਹੀਰਾ ਭਾਵ ਡੂੰਘੇ ਜਿਗਰੇ ਵਾਲੇ ਹੋ।
ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ।
ਹੇ ਪ੍ਰਮਾਤਮਾ ਹਰੀ ਜੀਓ, ਤੁਸੀਂ ਆਪ ਹੀ ਇੱਕ ਰੰਗ ਹੋ, ਭਾਵ ਨਿਰਗੁਣ ਦੇ ਵਿੱਚ ਇੱਕ ਸਰੂਪ ਵੀ ਆਪ ਹੋ। ਆਪੇ ਬਹੁ ਰੰਗੀ ਬਹੁ ਰੰਗੇ, ਇਸ ਸੰਸਾਰ ਵਿੱਚ ਵੀ ਵੱਖ ਵੱਖ ਜੀਵਾਂ ਦੇ ਵਿੱਚ ਵੀ ਤੁਸੀਂ ਵਰਤ ਰਹੇ ਹੋ। ਆਪੇ ਹਰ ਇੱਕ ਰੰਗ ਹੈ, ਉਹ ਇੱਕ ਰੰਗ ਵੀ ਆਪ ਹੈ, ਤੇ ਆਪੇ ਬਹੁ ਰੰਗੀ ਬਹੁ ਰੰਗਾਂ ਵਿੱਚ ਵੀ ਉਹ ਆਪ ਹੈ, ਕਿਉਂਕਿ ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਵੀ ਆਪ ਹੈ ਤੇ ਅਨੇਕਤਾ ਵਿੱਚ ਵੀ ਉਹ ਆਪ ਹੈ, ਇੱਕ ਰੰਗ ਵੀ ਆਪ ਹੈ ਤੇ ਬਹੁ ਰੰਗੀ ਵੀ ਆਪ ਹੈ। ਨਿਰਗੁਣ ਸਰੂਪ ਵਿੱਚ ਵੀ ਆਪ ਹੈ ਤੇ ਸਰਗੁਣ ਵਿੱਚ ਵੀ ਆਪ ਹੈ।
ਜੋਤ ਸੁਭਾਵ ਨਾਨਕ ਸਾਈ ਗੱਲ ਚੰਗੇ।
ਇਹ ਨਾਨਕ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ, ਪ੍ਰਭੂ ਜੋ ਤੁਹਾਨੂੰ ਪਾਉਂਦਾ ਹੈ ਨਾ, ਉਹੀ ਸਾਡੇ ਜੀਵਾਂ ਦੇ ਭਲੇ ਵਾਸਤੇ ਹੈ। ਸਾਨੂੰ ਕਦੇ ਨਹੀਂ ਕਹਿਣਾ ਚਾਹੀਦਾ ਕਿ ਆਹ ਕਿਉਂ ਹੋਇਆ, ਆਹ ਨਹੀਂ ਸੀ ਹੋਣਾ ਚਾਹੀਦਾ। ਸਾਡੇ ਜੀਵਾਂ ਦੇ ਭਲੇ ਵਾਸਤੇ ਉਹੀ ਹੈ ਜਿਹੜਾ ਮਾਲਕ ਨੂੰ ਪਾਉਂਦਾ ਹੈ, ਜੋ ਹੋ ਰਿਹਾ ਸੰਸਾਰ ਵਿੱਚ। ਆਓ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸ਼ਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ।
ਸ਼ੁਕਰਵਾਰ ਪ੍ਰਭ ਰਹਿਆ ਸਮਾਏ,
ਸੱਤਾਂ ਵਾਰਾਂ ਦੇ ਸਿਰਲੇਖ ਹੇਠ ਜੋ ਬਾਣੀ ਉਚਾਰਨ ਕੀਤੀ ਹੈ, ਸ਼ੁਕਰਵਾਰ ਰਾਹੀਂ ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ ਕਿ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਰਮਿਆ ਹੋਇਆ ਹੈ, ਸਮਾਇਆ ਹੈ।
ਆਪ ਉਪਾਏ ਸਭ ਕੀਮਤ ਪਾਏ,
ਆਪ ਹੀ ਉਹਨੇ ਆਪਣੀ ਸ੍ਰਿਸ਼ਟੀ ਜੀਵ ਪੈਦਾ ਕੀਤੇ ਨੇ ਤੇ ਇਹਨਾਂ ਜੀਵਾਂ ਦੀ ਕੀਮਤ ਕਦਰ ਪਰਮੇਸ਼ਰ ਨੇ ਆਪ ਹੀ ਪਾਈ ਹੈ, ਭਾਵ ਬੜੇ ਅਨਮੋਲ ਇਹ ਜੀਵ ਨੇ। ਇਸੇ ਕਰਕੇ ਸਾਹਿਬ ਕਹਿੰਦੇ ਮਾਣਕ ਸਭ ਅਮੋਲ ਵੇ, ਕਿ ਜਿੰਨੇ ਸ੍ਰਿਸ਼ਟੀ ਦੇ ਜੀਵ ਨੇ ਬੜੇ ਅਮੋਲਕ ਨੇ, ਕਿਸੇ ਦਾ ਵੀ ਦਿਲ ਨਾ ਦਿਖਾਈ, ਕਿਉਂਕਿ ਪਰਮਾਤਮਾ ਨੇ ਆਪ ਇਹਨਾਂ ਦੀ ਕਦਰ ਪਾਈ ਹੈ।
ਗੁਰਮੁਖ ਹੋਵਾ ਸੋ ਕਰੈ ਵਿਚਾਰ,
ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਂਦਾ, ਗੁਰਮੁਖ ਬਣ ਜਾਂਦਾ ਸਾਹਿਬ ਕਹਿੰਦੇ, ਫਿਰ ਉਹ ਇਸ ਗੱਲ ਦੀ ਵਿਚਾਰ ਕਰਦਾ, ਉਹ ਪਰਮਾਤਮਾ ਨੂੰ ਹਰ ਥਾਂ ਤੇ ਵੇਖਦਾ ਤੇ ਪਰਮਾਤਮਾ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ।
ਸੱਚ ਸੰਜਮ ਕਰਨੀ ਹੈ ਕਾਰ,
ਉਹਦੀ ਜ਼ਿੰਦਗੀ ਵਾਸਤੇ ਸੱਚੇ ਪਰਮੇਸ਼ਰ ਦਾ ਨਾਮ, ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਰੋਕ ਕੇ ਰੱਖਣਾ ਇਹ ਸੰਜਮ, ਉਹਦੀ ਜ਼ਿੰਦਗੀ ਦੀ ਇਹ ਸ੍ਰੇਸ਼ਟ ਕਰਨੀ ਇਹ ਕਾਰ ਸਿਮਰਨ ਵਾਲੀ ਬਣ ਜਾਂਦੀ। ਉਹ ਆਖਦੇ ਨੇ ਹਉ ਢਾਡੀ ਵਿਕਾਰ ਕਾਰੇ ਲਾਇਆ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ, ਭਾਵ ਹੋਰ ਹੋਰ ਜਿਹੜੇ ਵਹਿਮ ਭਰਮ ਕਰਮ ਕਾਂਡ ਨੇ ਉਹ ਵਿਕਾਰ ਨੇ, ਸੱਚੀ ਕਾਰ ਤਾਂ ਪਰਮੇਸ਼ਰ ਦੇ ਸਿਮਰਨ ਵਾਲੀ ਹੈ, ਜਿਹੜੀ ਮਾਲਕ ਦੀ ਬੰਦਗੀ ਨਾਲ ਸਾਨੂੰ ਜੋੜ ਦੇਵੇ।
ਵਰਤ ਨੇਮ ਨਿਤਾ ਪ੍ਰਤ ਪੂਜਾ,
ਉਹ ਫਿਰ ਵਰਤ ਆਦਿਕ ਜਾਂ ਕੋਈ ਹੋਰ ਪੂਜਾ ਨਹੀਂ ਕਰਦੇ, ਉਹਨਾਂ ਦਾ ਵਰਤ ਉਹਨਾਂ ਦੀ ਪੂਜਾ ਇਹ ਹੈ।
ਬਿਨ ਬੂਝੇ ਸਭ ਭਾਉ ਹੈ ਦੂਜਾ,
ਉਹਨਾਂ ਨੂੰ ਸਮਝ ਆ ਜਾਂਦੀ ਬਿਨਾਂ ਇਸ ਸਿਧਾਂਤ ਨੂੰ ਬੁੱਝਿਆ ਜਾਣਿਆ, ਪਰਮਾਤਮਾ ਦੀ ਬੰਦਗੀ ਨਾਲ ਜੁੜਨ ਤੋਂ ਬਿਨਾਂ ਜਿਹੜਾ ਦੂਜਾ ਭਾਵ ਹੈ, ਭਾਵ ਇਹ ਵਰਤ ਨੇਮ ਜਾਂ ਹੋਰ ਹੋਰ ਜਿਹੜੀ ਪੂਜਾ ਹੈ, ਇਹ ਸਾਨੂੰ ਦੂਜੇ ਭਾਵ ਵਿੱਚ ਇੱਕ ਤੋਂ ਤੋੜ ਕੇ ਕਿਸੇ ਹੋਰ ਨਾਲ ਜੋੜਦੀ ਹੈ। ਇਸੇ ਕਰਕੇ ਕਿਹਾ ਗਿਆ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ, ਕਹੂੰਗ ਨਾ ਭੀਜੈ ਸੰਜਮ ਸੁਆਮੀ ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਭਾਵ ਇਹ ਸਗੋਂ ਸਾਨੂੰ ਦੂਜੇ ਭਾਵ ਵਿੱਚ ਜੋੜਦੇ ਨੇ, ਇਸ ਕਰਕੇ ਪਰਮੇਸ਼ੁਰ ਦੀ ਬੰਦਗੀ ਹੀ ਸਭ ਤੋਂ ਵੱਡਾ ਵਰਤ ਹੈ, ਨੇਮ ਹੈ, ਇਹੀ ਸਭ ਤੋਂ ਵੱਡੀ ਪੂਜਾ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਮੁੱਖ ਵਾਕ ਅਤੇ ਲੜੀਵਾਰ ਗੁਰਬਾਣੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਖੋਪਰੀ ਤਾਂ ਲੁਹਾ ਲਈ ਪਰ ਸਿੱਖੀ ਸਿਦਕ ਜਿਹੜਾ ਸੀ ਉਹ ਕੇਸਾਂ ਸੁਆਸਾਂ ਸੰਗ ਨਿਭਾਇਆ, ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੇ ਜਨਮ ਦੀ ਤੀਸਰੀ ਸ਼ਤਾਬਦੀ ਜਿਹੜੀ ਹੈ ਉਹ 7-8-9 ਅਕਤੂਬਰ ਨੂੰ ਉਹਨਾਂ ਦੇ ਜਨਮ ਸਥਾਨ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ। ਅੱਜ ਵੀ ਗੁਰੂ ਕੀਆਂ ਸੰਗਤਾਂ ਨੇ ਜੇ ਉੱਥੇ ਉਸ ਸਥਾਨ ਦੇ ਦਰਸ਼ਨ ਕਰਨ ਜਾਣਾ ਹੋਵੇ ਤੇ ਝਬਾਲ ਤੋਂ ਅੱਗੇ ਸੁਰ ਸਿੰਘ ਤੇ ਸੁਰ ਸਿੰਘ ਤੋਂ ਅੱਗੇ ਜੋ ਪੂਲਾ ਨਗਰ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ 7-8-9 ਅਕਤੂਬਰ ਨੂੰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਆਪ ਹਾਜ਼ਰੀਆਂ ਭਰ ਕੇ ਜਨਮ ਸਫਲਾ ਕਰੋ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਰਮੁਖ ਹੋਵਾ ਸੋ ਕਰੈ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ, ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।